ਚੂੜਾਮਣੀ ਜਿਨ੍ਹਾਂ ਨੇ ਸਾਰੀ ਕਥਾ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਲਿਖੀ ਹੈ ਔਰ ਜਿਤਨੀ ਸ਼ਰਧਾ ਭਾਵਨਾ ਸਤਿਕਾਰ ਨਾਲ ਲਿਖੀ ਹੈ ਇਸ ਤਰ੍ਹਾਂ ਜਾਪਦਾ ਹੈ ਕਿ ਇਨ ਬਿਨ ਸਤਿਗੁਰਾਂ ਦਾ ਚਿੱਤਰ ਨੇਤਰਾਂ ਦੇ ਸਾਹਮਣੇ ਵਿਚਰ ਰਿਹਾ। ਜੋ ਜੋ ਸਤਿਗੁਰਾਂ ਦੀ ਕਥਾ ਹੋ ਰਹੀ ਹੈ ਉਹ ਅੱਖਾਂ ਦੇ ਸਾਹਮਣੇ ਆਉਂਦੀ ਚਲੀ ਜਾਂਦੀ। ਸਤਿਗੁਰਾਂ ਨੂੰ ਪ੍ਰਤੱਖ ਰੂਪ ਜਾਣ ਕੇ ਪ੍ਰਤੱਖ ਰੂਪ ਵੇਖ ਕੇ ਭਾਈ ਸਾਹਿਬ ਨੇ ਕਥਾ ਲਿਖੀ, ਕਿਉਂਕਿ ਦਸਵੇਂ ਪਾਤਸ਼ਾਹਾਂ ਨੇ ਭਾਈ ਸੰਤੋਖ ਸਿੰਘ ਜੀ ਨੂੰ ਦਰਸ਼ਨ ਦੇ ਕੇ ਕਿਹਾ ਸੀ ਕਿ ਭਾਈ ਸੰਤੋਖ ਸਿੰਘ ਜੀ ਤੁਸੀਂ ਸਾਡੀ ਕਥਾ ਲਿਖੋ। ਤੇ ਭਾਈ ਸੰਤੋਖ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੀ ਕਥਾ ਬੜੀ ਵਿਸ਼ਾਲ ਹੈ, ਕਿਵੇਂ ਲਿਖਾਂਗਾ ਇਤਨਾ ਵੱਡਾ ਇਤਿਹਾਸ। ਤੋ ਸਤਿਗੁਰਾਂ ਨੇ ਆਖਿਆ, ਤੇਰੀਆਂ ਅੱਖਾਂ ਅੱਗੇ ਸਾਰਾ ਕੁਝ ਚੱਲੀ ਜਾਏਗਾ ਜੋ ਜੋ ਅਸੀਂ ਕੀਤਾ, ਬਸ ਤੁਸੀਂ ਵੇਖ ਵੇਖ ਕੇ ਲਿਖਣਾ। ਉਸੇ ਤਰ੍ਹਾਂ ਭਾਈ ਸਾਹਿਬ ਜੀ ਨੇ ਲਿਖਿਆ। ਇਸੇ ਕਰਕੇ ਜਦੋਂ ਆਪਾਂ ਇਹ ਕਥਾ ਸੁਣਦੇ ਹਾਂ ਸਾਨੂੰ ਵੀ ਇਦਾਂ ਲੱਗਦਾ ਕਿ ਸਤਿਗੁਰਾਂ ਦਾ ਸਰੂਪ ਸਾਡੇ ਨੇਤਰਾਂ ਦੇ ਸਾਹਮਣੇ ਵਿਚਰ ਰਿਹਾ ਹੈ। ਤੋ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਲ ਲੀਲਾ ਦੀ ਕਥਾ ਆਪਾਂ ਕੱਲ ਵਿਚਾਰੀ ਹੈ ਕਿ ਸਾਹਿਬ ਜੀ ਸ਼ਿਕਾਰ ਖੇਡਣ ਚੜਦੇ ਨੇ, ਸ਼ਿਕਾਰ ਖੇਡਦੇ ਨੇ, ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਤੀਰ ਅੰਦਾਜ਼ੀ ਕਰਦੇ ਨੇ, ਨੇਜੇਬਾਜ਼ੀ, ਤਲਵਾਰਬਾਜ਼ੀ। ਸਤਿਗੁਰਾਂ ਦਾ ਇਹ ਵੀਰ ਅਸੀਂ ਸੁਭਾਅ ਵੇਖ ਕੇ ਗੁਰਸਿੱਖ ਆਪਸ ਵਿਚ ਕਈ ਪ੍ਰਕਾਰ ਦੀਆਂ ਵਿਚਾਰਾਂ ਕਰਦੇ ਨੇ। ਕਈ ਕਹਿੰਦੇ ਨੇ ਗੁਰੂਆਂ ਦਾ ਜੋ ਪਹਿਲੇ ਗੁਰੂ ਸਾਹਿਬਾਨਾਂ ਦਾ ਸੁਭਾਅ ਹੈ ਉਹ ਸੇਲੀ ਤੇ ਮਾਲਾ ਧਾਰਨ ਕਰਨ ਦਾ ਸੀ, ਤੇ ਇਹ ਵੀ ਵੱਡੇ ਹੋ ਕੇ ਉਸੇ ਤਰ੍ਹਾਂ ਦੀ ਮਰਿਆਦਾ ਧਾਰਨ ਕਰਨਗੇ। ਕਈ ਕਹਿੰਦੇ ਜੀ ਨਹੀਂ, ਇਹ ਵੀਰ ਅਸੀਂ ਬਿਰਤੀ ਦੇ ਧਾਰਨੀ ਹੋਣਗੇ, ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਵੀ ਪੂਰੇ ਹੋਣੇ ਨੇ। ਉਨ੍ਹਾਂ ਨੇ ਕਿਹਾ ਸੀ ਕਿ ਬੜੇ ਸੂਰਬੀਰ ਯੋਧੇ ਪੁੱਤਰ ਹੋਣਗੇ। ਗੰਗਾ ਜੀ ਨੂੰ, ਮਾਤਾ ਗੰਗਾ ਜੀ ਨੂੰ ਇਹ ਵਰ ਦਿੱਤਾ ਸੀ ਕਿ ਤੁਰਕਾਂ ਦੇ ਜ਼ਾਲਮਾਂ ਦੇ ਸਿਰ ਭੰਨਣ ਵਾਲੇ ਹੋਣਗੇ। ਇਸ ਤਰ੍ਹਾਂ ਸਾਰੇ ਸਿੱਖ ਆਪੋ ਆਪਣੇ ਢੰਗ ਨਾਲ ਕਿਆਸ ਕਾਈਆਂ ਕਰਦੇ ਨੇ ਔਰ ਸੋਚਦੇ ਨੇ, ਵਿਚਾਰਦੇ ਨੇ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਨੇ। ਚਾਰਾਂ ਦਿਸ਼ਾਵਾਂ ਤੋਂ, ਪੱਛਮ ਦਿਸ਼ਾ ਤੋਂ ਕਾਬਲ, ਪਿਸ਼ਾਵਰ, ਕੰਧਾਰ, ਇਸ ਇਲਾਕੇ ਤੋਂ ਸੰਗਤ ਆਉਂਦੀ ਹੈ। ਪੂਰਬ ਦਿਸ਼ਾ ਤੋਂ ਢਾਕੇ ਤੋਂ, ਬੰਗਾਲ ਤੋਂ ਸੰਗਤਾਂ ਆ ਰਹੀਆਂ ਹਨ। ਦੱਖਣ ਦਿਸ਼ਾ ਚੋਂ ਹੈਦਰਾਬਾਦ ਆਦਿਕ ਨਗਰਾਂ ਚੋਂ ਸੰਗਤ ਆ ਰਹੀ ਹੈ। ਇਸ ਤਰ੍ਹਾਂ ਉੱਤਰ ਦਿਸ਼ਾ ਵਿਚੋਂ, ਪਹਾੜਾਂ ਵਿਚੋਂ ਬੇਅੰਤ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਦਰਬਾਰ ਸਾਹਿਬ ਪਹੁੰਚਦੇ ਨੇ। ਸਤਿਗੁਰਾਂ ਦੇ ਦਰਸ਼ਨ ਕਰਕੇ ਜਥਾ ਸ਼ਕਤ ਭੇਟਾਵਾਂ ਗੁਰੂ ਚਰਨਾਂ ਚ ਭੇਟ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਨੇ। ਬਹੁਤ ਸਾਰੇ ਗੁਰੂ ਘਰ ਦੇ ਮਸੰਦ ਦਸਵੰਧ ਦੀ ਮਾਇਆ ਇਕੱਠੀ ਕਰਕੇ ਕੋਈ 6 ਮਹੀਨਿਆਂ ਬਾਅਦ, ਕੋਈ ਸਾਲ ਬਾਅਦ ਆਉਂਦਾ ਹੈ। ਇਸ ਤਰ੍ਹਾਂ ਹਜ਼ਾਰਾਂ ਰੁਪਈਆ ਗੁਰੂ ਘਰ ਵਿਚ ਜਿੱਥੇ ਆਮਦਨ ਹੁੰਦੀ ਹੈ ਉਥੇ ਨਾਲ ਨਾਲ ਖਰਚਾ ਵੀ ਬਹੁਤ ਹੈ। ਗੁਰੂ ਕੇ ਲੰਗਰਾਂ ਵਿਚ ਹਜ਼ਾਰਾਂ ਪ੍ਰਾਣੀਆਂ ਵਾਸਤੇ ਲੰਗਰ ਪੱਕਦਾ ਤੇ ਵਰਤਦਾ ਹੈ। ਇਸ ਤਰ੍ਹਾਂ ਜਿਵੇਂ ਆਮਦਨ ਹੈ ਉਸੇ ਤਰ੍ਹਾਂ ਖਰਚਾ ਵੀ ਬੇਅੰਤ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਭਗਤੀ ਦੀ ਸਲਤਾ, ਭਗਤੀ ਦੀ ਨਦੀ ਦਾ ਪ੍ਰਚਾਰ ਕੀਤਾ। ਜਿਹੜੀ ਭਗਤੀ ਦੀ ਨਦੀ ਬ੍ਰਹਮ ਗਿਆਨ ਰੂਪੀ ਸਮੁੰਦਰ ਵਿਚ ਜਾ ਕੇ ਮਿਲ ਕੇ ਅਭੇਦ ਹੁੰਦੀ ਹੈ, ਉਸ ਭਗਤੀ ਦੀ ਨਦੀ ਵਿਚ ਬਹੁਤ ਸਾਰੇ ਗੁਰਸਿੱਖ ਮੱਛੀਆਂ ਦੇ ਸਮਾਨ ਵਲੀਨ ਹਨ। ਔਰ ਇਸੇ ਭਗਤੀ ਦੀ ਨਦੀ ਵਿਚ ਜੋ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਵਿਸਥਾਰੀ ਹੈ, ਇਹਦੇ ਵਿਚ ਬਹੁਤ ਸਾਰੇ ਸ਼ੁਭ ਗੁਣਾਂ ਦੇ ਜਲ ਜੰਤੂ ਵੀ ਨੇ। ਇਹ ਅਲੰਕਾਰ ਭਾਈ ਸੰਤੋਖ ਸਿੰਘ ਜੀ ਨੇ ਕੱਲ ਦੀ ਕਥਾ ਵਿਚ ਬੰਨਿਆ। ਆਓ ਇਸ ਤੋਂ ਅਗਲੇਰਾ ਪ੍ਰਸੰਗ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਆ ਨਿਤ ਪ੍ਰਤੇ ਹਰ ਜੁਜਸ ਤੋ ਸੁਣ ਸੁਣ ਪ੍ਰੀਤੀਆ ਕਾਨ।
ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਤਾਪ ਔਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਸੁਜਸ, ਜਿਵੇਂ ਜਿਵੇਂ ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਹੈ, ਮੀਣਾ ਹੈ, ਬਾਬਾ ਪ੍ਰਿਥੀ ਚੰਦ ਜਿਵੇਂ ਜਿਵੇਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਤਾਪ ਤੇ ਸੁਜਸ ਆਪਣੇ ਕੰਨਾਂ ਨਾਲ ਸੁਣਦਾ ਹੈ।
ਬਹੁਤ ਬੇਸੂਰਤ ਦੁੱਖ ਰੁਚੈ ਨਾ ਭੋਜਨ ਖਾਨ,
ਬੜਾ ਝੂਰਦਾ ਮਨ ਵਿਚ ਤੇ ਝੂਰਦਾ ਹੋਇਆ ਦੁਖੀ ਵੀ ਹੁੰਦਾ ਹੈ। ਇਹਨੂੰ ਮਹਾਰਾਜ ਜੀ ਦੇ ਸੁਜਸ ਨੂੰ ਸੁਣ ਕੇ, ਸਤਿਗੁਰਾਂ ਦੇ ਪ੍ਰਤਾਪ ਨੂੰ ਸੁਣ ਕੇ ਰੋਟੀ ਪਾਣੀ ਵੀ ਚੰਗਾ ਨਹੀਂ ਲੱਗਦਾ। ਪ੍ਰਿਥੀ ਚੰਦ ਨੂੰ ਨਾ ਰੋਟੀ ਚੰਗੀ ਲੱਗਦੀ ਹੈ ਨਾ ਪਾਣੀ ਚੰਗਾ ਲੱਗਦਾ ਹੈ।
ਸਵਈਆ ਛੰਦ ਸੁਜਸ ਗੁਰ ਕੋ ਕ੍ਰਿਤ ਸਮ ਜਾਨੋ, ਪ੍ਰਿਥੀਆ ਜਰਾ ਉਤਾਤਨ ਹੋਏ।
ਇਸ ਤਰ੍ਹਾਂ ਕਹਿ ਲਈਏ ਗੁਰੂ ਸਾਹਿਬ ਜੀ ਦਾ ਜਿਹੜਾ ਸੁਜਸ ਹੈ ਉਹ ਘਿਓ ਦੇ ਸਮਾਨ ਹੈ, ਔਰ ਪ੍ਰਿਥੀ ਚੰਦ ਦੇ ਹਿਰਦੇ ਵਿਚ ਜਿਹੜੀ ਈਰਖਾ ਦੀ ਅੱਗ ਹੈ ਉਸ ਅੱਗ ਦੇ ਉੱਤੇ ਜਦੋਂ ਗੁਰੂ ਸਾਹਿਬ ਦੇ ਸੁਜਸ ਦਾ ਘਿਓ ਪੈਂਦਾ ਤੇ ਉਹ ਅੱਗ ਹੋਰ ਪ੍ਰਚੰਡ ਹੁੰਦੀ ਹੈ। ਉਸ ਅਗਨੀ ਵਿਚ ਅੱਗ ਦੇ ਵਿਚ ਪ੍ਰਿਥੀਆ ਸੜ ਰਿਹਾ।
ਗੁਰ ਕੀਰਤ ਬਰਖਾ ਜਿਮ ਪਾਵਸ ਰਿਦਾ ਜਵਾਸੇ ਜਲ ਜਲ ਖੋਏ।
ਗੁਰੂ ਖਾਲਸਾ ਜੀ ਜਦੋਂ ਮੀਂਹ ਪੈਂਦਾ ਨਾ ਤੇ ਮੀਂਹ ਪੈਣ ਨਾਲ ਸਾਰੀ ਬਨਸਪਤੀ ਖੁਸ਼ ਹੁੰਦੀ ਹੈ, ਮੌਲੀ ਜਾਂਦੀ ਹੈ, ਪਰ ਇਕ ਪੌਦਾ ਇਹੋ ਜਿਹਾ ਹੁੰਦਾ ਜਵਾਸੇ ਦਾ, ਉਹ ਜਵਾਸੇ ਦੇ ਪੌਦੇ ਤੇ ਤੁਸੀਂ ਜਦੋਂ ਮੀਂਹ ਪੈਂਦਾ ਵੇਖੋਗੇ ਉਹ ਪੈਂਦਾ ਸਾਰ ਮੀਂਹ ਪੈਂਦਿਆਂ ਸੜ ਜਾਂਦਾ, ਜਲ ਜਾਂਦਾ ਹੈ। ਗੁਰੂ ਸਾਹਿਬ ਦੀ ਕੀਰਤੀ ਜਿਹੜੀ ਹੈ ਉਹ ਮੀਂਹ ਦੇ ਸਮਾਨ ਹੈ, ਔਰ ਪ੍ਰਿਥੀ ਚੰਦ ਦਾ ਹਿਰਦਾ ਜਵਾਸੇ ਦੇ ਪੌਦੇ ਵਾਂਗੂ ਹੈ ਜਿਹੜਾ ਸਤਿਗੁਰਾਂ ਦੀ ਕੀਰਤੀ ਨੂੰ ਨਾ ਸਹਾਰਦਾ ਹੋਇਆ ਸੜਦਾ ਬਲਦਾ ਜਾ ਰਿਹਾ ਹੈ।
ਚਿੰਤਾ ਸਲਤਾ ਕਰੇ ਬਦਾਮਨ ਬਯੋ ਜਾਏ ਮਨ ਥਿਰੈ ਨ ਕੋਈ।
ਚਿੰਤਾ ਦੀ ਨਦੀ ਦਾ ਪ੍ਰਵਾਹ ਵਧਦਾ ਚੱਲਿਆ ਜਾ ਰਿਹਾ ਹੈ ਪ੍ਰਿਥੀ ਚੰਦ ਦੇ ਹਿਰਦੇ ਚ, ਔਰ ਉਸ ਚਿੰਤਾ ਦੇ ਜਲ ਨਦੀ ਦੇ ਪ੍ਰਵਾਹ ਵਿਚ ਇਹਦਾ ਮਨ ਵਹਿੰਦਾ ਚੱਲਿਆ ਜਾ ਰਿਹਾ, ਉਹਨੂੰ ਟਿਕਾਣਾ ਨਹੀਂ ਮਿਲਦਾ, ਉਹ ਰੁਕਦਾ ਨਹੀਂ।
ਸੰਕਟ ਨੀਰਵ ਵੈ ਨਿਤ ਪ੍ਰਤੇ ਸਤ ਨਿਚਿੰਤ ਨੇ ਪਾਵਤ ਸੋਏ।
ਔਰ ਸੰਕਟ ਰੂਪੀ ਪਾਣੀ ਉਸ ਚਿੰਤਾ ਰੂਪੀ ਨਦੀ ਵਿਚ ਨਿਤਾ ਪ੍ਰਤੀ ਵਧਦਾ ਜਾ ਰਿਹਾ, ਔਰ ਬਾਬੇ ਪ੍ਰਿਥੀ ਚੰਦ ਨੂੰ ਕੋਈ ਨਿਸਚਿੰਤਤਾ ਰੂਪੀ ਟਿਕਾਣਾ ਨਹੀਂ ਮਿਲ ਰਿਹਾ, ਕਿਨਾਰਾ ਨਹੀਂ ਮਿਲ ਰਿਹਾ। ਉਸੇ ਚਿੰਤਾ ਦੀ ਨਦੀ ਦੇ ਪ੍ਰਵਾਹ ਵਿਚ ਰਾਤ ਦਿਨ ਹਰ ਵੇਲੇ ਵਹਿੰਦਾ ਜਾ ਰਿਹਾ।
ਏਰ ਏਰ ਪਤੀ ਕੋ ਮੁਖ ਕਰਮੋ ਧੀਰਜ ਦੇਸ ਨ ਕਰੀਆ ਚਿੰਤ।
ਬਾਬੇ ਪ੍ਰਿਥੀ ਚੰਦ ਨੂੰ ਚਿੰਤਾ ਤੁਰ ਹੋਇਆ ਵੇਖ ਕੇ, ਫਿਕਰਮੰਦ ਹੋਇਆ ਵੇਖ ਕੇ, ਚਿਹਰਾ ਪੀਲਾ ਪੈ ਗਿਆ ਚਿੰਤਾ ਨਾਲ, ਨਾ ਪ੍ਰਸ਼ਾਦਾ ਛਕਦੇ ਨਾ ਜਲ ਛਕਦੇ ਪ੍ਰਿਥੀ ਚੰਦ ਜੀ। ਇਨ੍ਹਾਂ ਦੀ ਘਰਵਾਲੀ ਸੀ ਕਰਮੋ, ਆਪਣੇ ਪਤੀ ਦਾ ਚਿੰਤਾ ਤੁਰ ਚਿਹਰਾ ਵੇਖ ਵੇਖ ਕੇ ਉਹ ਧੀਰਗ ਦਿੰਦੀ ਆ ਕਰਮੋ, ਤੇ ਧੀਰਗ ਦਿੰਦਿਆਂ ਕਹਿੰਦੀ ਆ ਪਤੀ ਦੇਵ ਜੀ ਚਿੰਤਾ ਨਾ ਕਰੋ, ਨਾ ਕਰੀਏ ਹੈ ਚਿੰਤ, ਆਪਣੇ ਚਿੱਤ ਵਿਚ ਕਿਸੇ ਵੀ ਪ੍ਰਕਾਰ ਦਾ ਫਿਕਰ ਜਾਂ ਚਿੰਤਾ ਨਾ ਕਰੋ।
ਤਨ ਕੋ ਪੱਖੇ ਹੈ ਇਸ ਦਿਨ ਮੈਂ ਅਤ ਦੁਰਬਲਤਾ ਤੁਮੈ ਕਰੰਤ।
ਇਹ ਜਿਹੜੀ ਚਿੰਤਾ ਹੈ ਸਰੀਰ ਨੂੰ ਪਖਦੀ ਹੈ, ਸਰੀਰ ਨੂੰ ਖਾਂਦੀ ਹੈ। ਜਿਨ੍ਹਾਂ ਸਰੀਰਾਂ ਦੇ ਅੰਦਰ ਹਿਰਦਿਆਂ ਵਿਚ ਚਿੰਤਾ ਹੁੰਦੀ ਹੈ, ਚਿੰਤਾ ਉਨ੍ਹਾਂ ਦੇ ਸਰੀਰਾਂ ਨੂੰ ਕਮਜ਼ੋਰ ਕਰਕੇ ਰੱਖ ਦਿੰਦੀ ਹੈ। ਇਹ ਚਿੰਤਾ ਸਰੀਰਾਂ ਨੂੰ ਪਖਦੀ ਹੈ, ਸਰੀਰਾਂ ਨੂੰ ਖਾਂਦੀ ਹੈ, ਤੇ ਰਾਤ ਦਿਨ ਜਿਨ੍ਹਾਂ ਦੇ ਹਿਰਦਿਆਂ ਚ ਚਿੰਤਾ ਹੁੰਦੀ ਹੈ ਉਨ੍ਹਾਂ ਦੇ ਤਨ ਦੁਰਬਲ ਹੋ ਜਾਂਦੇ ਨੇ। ਤੁਹਾਡਾ ਸਰੀਰ ਵੀ ਦਿਨ ਪ੍ਰਤੀ ਦਿਨ ਦੁਰਬਲ ਹੁੰਦਾ ਜਾ ਰਿਹਾ ਪਤੀ ਦੇਵ ਜੀ, ਕਮਜ਼ੋਰ ਹੁੰਦਾ ਜਾ ਰਿਹਾ।
ਰੁਚ ਸੋ ਖਾਨ ਪਾਨ ਨਾ ਕਰਤੇ ਔਰ ਕੋ ਹਰਕ ਮਹਾਨਿਤ ਅੰਤ।
ਨਾ ਰੁਚੀ ਨਾਲ ਕੋਈ ਲੰਗਰ ਪ੍ਰਸ਼ਾਦਾ ਛਕਦੇ ਹੋ, ਨਾ ਜਲ ਛਕਦੇ ਹੋ, और तुहाडे हिरदे दे विचों जिहड़ी खुशी है वह नेता प्रति नष्ट हुंदी जा रही है। चिंता करके तुहाडे अंदर खुशी नहीं रह रही, तुहाडे मन दा हरख, तुहाडे मन दी खुशी उहदे ते मानो जिवें चिंता दा ग्रहण लग गया होवे।
चिंता सम बैरी नै दूसर अंतर बरको दुख बरदंत।
चिंता दे समान तां इंसान दा कोई वैरी नहीं, चिंता सब तो वड्डी दुश्मन है मनुख दी, जिहड़ी मनुख दे अंदर वड़ के दुख नूं वधाउंदी है, मनुख दे हिरदे च प्रवेश करके मनुख दे हिरदे दे दुखां नूं वधाउंदी है। चिंता वर्गी दुश्मन कोई नहीं मनुख दी, चिंता सब तो वड्डा दुश्मन है।
यतन अनेक करो जित उद्दम मित्र न को तिशात्मान।
पति देव जी तुसी चिंता नूं छड्ड के यतन करो, उद्यम करो, उत्साह करो, क्योंकि उद्यम ते उत्साह दे समान दुनिया च कोई मित्र नहीं है। उत्साह ही मनुख दा सब तो वड्डा मित्र है। ते तुसी चिंता करके ढेरी ढा के बैठे हो, एदा गल नहीं बननी। चिंता नाल तां सगों तुहाडा शरीर कमजोर हुंदा जा रहा, चिंता करके तां हिरदा दुख दे नाल होर पीड़ित हुंदा। तुसी उद्यम करो, उत्साह करो, क्योंकि उत्साह दे समान दुनिया च कोई मित्र नहीं है।
सुली उत्साह एक मरगा अब चंदो बदशाह देवा।
सुली खां तुहाडा मित्र सी, तुहाडा सहायक सी, मददगार सी, वो अचानक मर गया तां की होया? ओदी थां ते हुण तुहाडा मित्र दीवान चंदू, चंदू नाल तुहाडी मित्रताई है, चंदू नाल तुहाडा मित्राना है। ते जे सुली खां मर गया ते हुण ओदे मरण दे पिछे सोग क्यों मनाई जा रहे हो? सुली खां दी थां ते दीवान चंदू तुहाडा इस वक्त मित्र है।
मुलाकात सुली मुलाकात कर मसलत ठानी जिसको पुष्ट करो हित ठान।
ओदे नाल मुलाकात कीती आ, ओदे नाल सलाह करके आयो, मसलत करके आयो, उस गल नूं पक्का करो, उस गल नूं होर ज्यादा बली करो, पुष्ट करो, ते ओदे वास्ते अपने मन च हित करो जिहड़ी सलाह तुसी दीवान चंदू नाल करके आयो दिल्ली जाके।
उत्साही नर चै सुकरे चिंतावान प्राण देहान।
जिहड़ा उत्साहवान बंदा है ना, उत्साह करन वाला, वो जो चाहे मर्जी कर सकदा है, पर जिहड़ा फिक्रमंद चिंता तुर बंदा है वो अपने प्राण आप ही खत्म कर लेंदा। चिंता तुर बंदा तो अपनी जिंदगी का दुश्मन बन जाता है, वो अपनी जान का वैरी बन जाता है, अपने प्राणा का हान कर लेंदा है। पर जिहड़ा उत्साहवान मनुख है वो बहुत कुछ कर सकता है, जो चाहे मर्जी कर सकता है।
लिखो पत्र का सुद मंगवावो किम दीवान के मन में आए।
चिट्ठी लिखो, इतने इदा ढेरी ढा के ना बैठो, दीवान चंदू नू चिट्ठी लिख के भेजो कि दीवान चंदू तुहाडी चिट्ठी का की जवाब दिंदा, उदे मन विच की फुरना है, दीवान चंदू इस वेले की सोच रहा है, उदे मन च किस तरह दी विचार चल रही है, उन्हू जानने वास्ते हे पति देव जी तुसी चिट्ठी लिख के दिल्ली दीवान चंदू कोल भेजो।
दियो उत्साह गावे रिप को सो मालक मुलकन समदाए।
तुसी दीवान चंदू नू उत्साह दियो, ओनू उद्यम दियो, उपराला ओदे हिरदे च जगाओ, ते ओनू उत्साह दे करके किसे तरीके नाल अपने दुश्मन नू पकड़वाओ, अपने दुश्मन नू पकड़वाउण दा कोई उद्यम करो, क्योंकि इस वक्त दीवान चंदू सारे मुल्क दा बादशाह है, वो सारे मुल्क दा मालक है, वो जो चाहे मर्जी कर सकदा, ओनू उत्साह दे के तुसी किसे तरीके अपने दुश्मन नू पकड़ाउण दा यतन करो।
चाहे सुकर बली सब रीतन गह के प्राण ताहे बिन चाहे।
जो चाहे मर्जी कर सकदा है, इस वक्त बड़ा बली है, बलवान है दीवान चंदू, हिंदुस्तान दे बादशाह दा दीवान है, उहदे कोल बड़ी ताकत है, वह जा तां तुहाडे दुश्मन नूं पकड़ लवेगा, उहदे प्राण नाश कर देवेगा, जां फिर उहनां नूं कैदी बना लवेगा।
गुरता गादी लियो शाते चौंद शिकी संगत चल आए।
जदों तुहाडा दुश्मन पकड़िया गया जां मारिया गया ते उहदे जान तो बाद मरण तो बाद गुरता गद्दी पति देव जी तुहानूं प्राप्त होनी है शाह दे कोलों। ਸ਼ਾਹ ਕੋਲੋਂ ਗੁਰਤਾ ਗੱਦੀ ਤੁਹਾਨੂੰ ਪ੍ਰਾਪਤ ਹੋਵੇਗੀ ਔਰ ਚਾਰਾਂ ਦਿਸ਼ਾਵਾਂ ਦੀਆਂ ਸੰਗਤਾਂ ਆ ਕੇ ਤੁਹਾਡੀ ਪੂਜਾ ਕਰਨਗੀਆਂ, ਚੌ ਪਾਸਿਆਂ ਤੋਂ ਸੰਗਤ ਆ ਕੇ ਤੁਹਾਡੇ ਪੈਰਾਂ ਤੇ ਮੱਥਾ ਟੇਕੇਗੀ।
ਕਿਮ ਕਰਮੋ ਨੇ ਜਬ ਸਮਝਾਇਓ ਲਿਖੀ ਪੱਤਰ ਕਾ ਸੁਨੋ ਦੀਵਾਨ।
ਜਦੋਂ ਕਰਮੋ ਨੇ ਬਾਬੇ ਪ੍ਰਿਥੀ ਚੰਦ ਨੂੰ ਸਮਝਾਇਆ ਤੇ ਉਸ ਵਕਤ ਆਪਣੇ ਫਿਕਰ ਨੂੰ ਕੁਝ ਸਮੇਂ ਲਈ ਤਿਆਗ ਕੇ ਬਾਬੇ ਪ੍ਰਿਥੀ ਚੰਦ ਨੇ ਇਕ ਚਿੱਠੀ ਦੀਵਾਨ ਚੰਦੂ ਦੇ ਨਾਂ ਤੇ ਲਿਖੀ ਹੈ। ਦੀਵਾਨ ਚੰਦੂ ਵਾਸਤੇ ਇਕ ਚਿੱਠੀ ਲਿਖੀ, ਚਿੱਠੀ ਚ ਲਿਖਿਆ ਇਹ ਦੀਵਾਨ ਜੀ ਸੁਣੋ,
ਗਯੋ ਅਲਮਤ ਮਾਰੋ ਹਮਨੇ ਨਿਸਤਿਨ ਤਵ ਦਿਚ ਕੋ ਮਨ ਧਿਆਨ।
ਚਿੱਠੀ ਵਿਚ ਲਿਖਿਆ ਕਿ ਹੇ ਦੀਵਾਨ ਜੀ, ਮੈਂ ਰਾਤ ਦਿਨ ਤੁਹਾਡਾ ਹੀ ਆਸਰਾ ਗ੍ਰਹਿਣ ਕੀਤਾ, ਇਕ ਤੁਹਾਡਾ ਹੀ ਮੈਨੂੰ ਆਸਰਾ, ਸਿਰਫ ਮੈਂ ਤੁਹਾਡਾ ਆਸਰਾ ਤੁਹਾਡੀ ਟੇਕ ਆਪਣੇ ਹਿਰਦੇ ਚ ਧਾਰਨ ਕੀਤੀ ਹੋਈ ਹੈ। ਰਾਤ ਦਿਨ ਮੇਰੇ ਮਨ ਚ ਸਿਰਫ ਦੀਵਾਨ ਜੀ ਤੁਹਾਡਾ ਹੀ ਧਿਆਨ ਲੱਗਾ ਰਹਿੰਦਾ ਹੈ।
ਸ਼ਤਰੂ ਹਤਨ ਯਤਨ ਮੈਂ ਕੀਨਸ ਕੈ ਵਿਸਾਰ ਦੀਨਸ ਇਸ ਗਿਆਨ।
ਇਹ ਦੀਵਾਨ ਜੀ, ਤੁਸੀਂ ਆਪਣੇ ਦੁਸ਼ਮਣ ਨੂੰ ਖਤਮ ਕਰਨ ਵਾਸਤੇ ਹਾਲੇ ਤੱਕ ਕੋਈ ਯਤਨ ਨਹੀਂ ਕੀਤਾ, ਤੁਹਾਡਾ ਤੇ ਮੇਰਾ ਇਕੋ ਦੁਸ਼ਮਣ ਹੈ ਗੁਰੂ ਅਰਜਨ ਦੇਵ ਸਾਹਿਬ, ਤੇ ਤੁਸੀਂ ਹਾਲੇ ਤੱਕ ਆਪਣੇ ਦੁਸ਼ਮਣ ਨੂੰ ਖਤਮ ਕਰਨ ਵਾਸਤੇ ਮਾਰਨ ਵਾਸਤੇ ਕੋਈ ਯਤਨ ਨਹੀਂ ਕੀਤਾ, ਕਿਤੇ ਇਸ ਪਾਸੇ ਦਾ ਗਿਆਨ ਤਾਂ ਨਹੀਂ ਭੁਲਾ ਛੱਡਿਆ, ਤੁਹਾਨੂੰ ਕਿਤੇ ਇਹ ਗੱਲ ਭੁੱਲ ਤਾਂ ਨਹੀਂ ਗਈ, ਤੁਸੀਂ ਇਹ ਗੱਲ ਕਿਤੇ ਆਪਣੇ ਹਿਰਦੇ ਚ ਵਿਸਾਰ ਤਾਂ ਨਹੀਂ ਛੱਡੀ ਕਿ ਹਾਲੇ ਤੱਕ ਤੁਸੀਂ ਆਪਣੇ ਦੁਸ਼ਮਣ ਨੂੰ ਮਾਰਨ ਵਾਸਤੇ ਕੋਈ ਉਦਮ ਕੋਈ ਉਪਰਾਲਾ ਨਹੀਂ ਕੀਤਾ।
ਭਾਗ ਬਲੀ ਹਮ ਆਸ਼ਕ ਨਿਤ ਕੈ ਰਹਿ ਸ਼ਾਸੋਂ ਕਰ ਮਹਾਨ।
ਦੀਵਾਨ ਚੰਦੂ, ਤੇਰੇ ਬੜੇ ਬਲੀ ਭਾਗ ਨੇ, ਤੇਰੇ ਭਾਗ ਬੜੇ ਵੱਡੇ ਨੇ, ਅਸੀਂ ਤਾਂ ਤੈਨੂੰ ਰੋਜ਼ ਅਸੀਸਾਂ ਦਿੰਦੇ ਆ ਕਿ ਬਾਦਸ਼ਾਹ ਜਹਾਂਗੀਰ ਦੇ ਨਾਲ ਤੇਰਾ ਕੰਮ ਬਣਿਆ ਰਹੇ, ਬਾਦਸ਼ਾਹ ਜਹਾਂਗੀਰ ਦੇ ਨਾਲ ਤੇਰੀ ਸੰਧੀ ਬਣੀ ਰਹੇ, ਤੇਰਾ ਪਿਆਰ ਬਣਿਆ ਰਹੇ, ਅਸੀਂ ਤਾਂ ਤੈਨੂੰ ਇਹ ਸਦਾ ਅਸੀਸਾਂ ਦਿੰਦੇ ਆ, ਆਸ਼ੀਰਵਾਦਾਂ ਦਿੰਦੇ ਹਾਂ।
ਜੇਕਰ ਨੇਰੇ ਕਰ ਤੁਰਤ ਪਠਾਈ ਉੱਤਰ ਆਨੇ ਤੂਰਨ ਜਾਏ।
ਚਿੱਠੀ ਲਿਖ ਕੇ ਦੀਵਾਨ ਚੰਦੂ ਦੇ ਨਾਂ ਤੇ ਆਪਣੇ ਇਕ ਹਲਕਾਰੇ ਨੂੰ ਚਿੱਠੀ ਦਿੱਤੀ। ਬਾਬੇ ਪ੍ਰਿਥੀ ਚੰਦ ਨੇ ਆਖਿਆ ਇਹ ਚਿੱਠੀ ਲੈ ਜਾ, ਦੀਵਾਨ ਚੰਦੂ ਨੂੰ ਚਿੱਠੀ ਦੇ ਕੇ ਇਸ ਚਿੱਠੀ ਦਾ ਜਵਾਬ ਜੋ ਦੀਵਾਨ ਚੰਦੂ ਦਿੰਦਾ ਹੈ ਉਹ ਜਵਾਬ ਲੈ ਕੇ ਜਿੰਨਾ ਛੇਤੀ ਹੋ ਸਕੇ ਉਹ ਵਾਪਸ ਤੂੰ ਮੇਰੇ ਕੋਲ ਆਉਣਾ ਕਰ।
ਗਮਨਿਓ ਦਿੱਲੀ ਦਿਸ਼ ਕੋ ਪਹੁੰਚਿਓ ਮਿਲਿਓ ਦੀਵਾਨ ਸਾਥ
ਹਲਕਾਰਾ। ਚਿੱਠੀ ਲੈ ਕੇ ਬੜੀ ਛੇਤੀ ਨਾਲ ਕਾਹਲੀ ਨਾਲ ਦਿੱਲੀ ਨੂੰ ਰਵਾਨਾ ਹੋਇਆ, ਦਿੱਲੀ ਨੂੰ ਚੱਲ ਪਿਆ ਜਿੱਥੇ ਦੀਵਾਨ ਚੰਦੂ ਦਾ ਨਿਵਾਸ ਹੈ। ਦੀਵਾਨ ਚੰਦੂ ਦੇ ਕੋਲ ਚੱਲ ਕੇ ਬੜੀ ਖੁਸ਼ੀ ਨਾਲ ਉਹ ਹਲਕਾਰਾ ਪਹੁੰਚਿਆ ਹੈ।
ਗੋ ਪ੍ਰਿਥੀ ਕੀ ਇਹ ਹੈ ਪਾਰੀ ਛਾਤੀ ਦੁੱਖ ਲਿਖੀ ਅਕਲਾਏ।
ਜਾ ਕੇ ਆਖਿਆ ਇਸ ਹਲਕਾਰੇ ਨੇ ਬਾਬੇ ਪ੍ਰਿਥੀ ਚੰਦ ਵੱਲੋਂ, ਕਹਿਣ ਲੱਗਾ ਜੀ ਇਹ ਪ੍ਰਿਥੀ ਚੰਦ ਜੀ ਦੀ ਭੇਜੀ ਹੋਈ ਪਾਤੀ ਚਿੱਠੀ ਹੈ, ਤੇ ਬਾਬਾ ਪ੍ਰਿਥੀ ਚੰਦ ਜੀ ਨੇ ਚਿੱਠੀ ਭੇਜੀ ਹੈ। ਉਹਨੇ ਬੜੀ ਦੁਖੀ ਹਿਰਦੇ ਦੇ ਨਾਲ, ਉਹਦੀ ਛਾਤੀ ਦੁਖਦੀ ਸੀ, ਉਹਦਾ ਚਿੱਤ ਦੁਖਦਾ ਸੀ, ਬੜੇ ਦੁਖੀ ਚਿੱਤ ਦੇ ਨਾਲ ਉਹਨੇ ਇਹ ਚਿੱਠੀ ਲਿਖ ਕੇ ਤੁਹਾਡੇ ਕੋਲ ਭੇਜੀ ਹੈ।
ਕਰ ਖੋਲ ਪਤੀ ਸਭ ਚੰਦੋ ਲਖੀ ਹਕੀਕਤ ਜਿਉਂ ਦੁੱਖ ਪਾਏ।
ਉਸ ਵਕਤ ਤੋਂ ਚਿੱਠੀ ਲੈ ਕੇ ਦੀਵਾਨ ਚੰਦੂ ਨੇ ਪੜ੍ਹੀ, ਜਦੋਂ ਖੋਲ ਕੇ ਪੜ੍ਹੀ ਚਿੱਠੀ ਜੋ ਬਾਬੇ ਪ੍ਰਿਥੀ ਚੰਦ ਨੇ ਭੇਜੀ ਸੀ, ਔਰ ਸਾਰੀ ਵਿਥਿਆ ਨੂੰ ਚੰਗੀ ਤਰ੍ਹਾਂ ਉਹਨੇ ਜਾਣਿਆ, ਚੰਗੀ ਤਰ੍ਹਾਂ ਸਮਝ ਲਿਆ ਜੋ ਕੁਝ ਲਿਖ ਕੇ ਭੇਜਿਆ ਸੀ ਪ੍ਰਿਥੀ ਚੰਦ ਨੇ।
ਉੱਤਰ ਲਿਖਿਓ ਦੁਸ਼ਟ ਨੇ ਤਤ ਚਿੰਨ ਨੇ ਬੈਠਿਓ ਮੈਂ ਛਾਲ ਵਿਸਾਰ।
ਉਸ ਵਕਤ ਫਿਰ ਪਾਪੀ ਚੰਦੂ ਨੇ, ਦੁਸ਼ਟ ਚੰਦੂ ਨੇ ਚਿੱਠੀ ਦਾ ਜਵਾਬ ਲਿਖਿਆ ਬਾਬੇ ਪ੍ਰਿਥੀ ਚੰਦ ਵਾਸਤੇ ਬੜੀ ਛੇਤੀ ਨਾਲ। ਚਿੱਠੀ ਦਾ ਜਵਾਬ ਲਿਖਿਆ, ਆਖਿਆ ਬਾਬਾ ਪ੍ਰਿਥੀ ਚੰਦ ਜੀ, ਮੈਂ ਇਹ ਗੱਲ ਵਿਸਾਰ ਕੇ ਨਹੀਂ ਬੈਠਾ ਹੋਇਆ, ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਫਿਕਰ ਹੈ ਇਸ ਗੱਲ ਦਾ, ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਚਿੰਤਾ ਲੱਗੀ ਹੋਈ ਹੈ ਇਸ ਗੱਲ ਦੀ, ਮੈਂ ਆਪਣੇ ਹਿਰਦੇ ਚ ਇਹ ਗੱਲ ਇੱਥੇ ਵਿਸਾਰ ਕੇ ਨਹੀਂ ਬੈਠਾ ਹੋਇਆ, ਮੈਨੂੰ ਹਰ ਵੇਲੇ ਗੁਰੂ ਅਰਜਨ ਸਾਹਿਬ ਦੀ ਦੁਸ਼ਮਣੀ ਚੇਤੇ ਰਹਿੰਦੀ ਹੈ।
ਦੁਇਤਾ ਬਦਨ ਕੁਮਾਰੀ ਦੇਖਤ ਲਗਤ ਸੂਲਤ ਮੇਰੇ ਮਜਾਰ।
ਮੈਂ ਆਪਣੇ ਘਰ ਵਿਚ ਬੈਠਾ ਆਪਣੀ ਕੁਆਰੀ ਧੀ ਵੱਲ ਵੇਖਦਾ, ਤੇ ਉਹ ਕੁਆਰੀ ਧੀ ਨੂੰ ਜਦੋਂ ਬੈਠਿਆ ਵੇਖਦਾ ਤੇ ਸੂਰ ਵਾਂਗੂ ਮੇਰੇ ਕਲੇਜੇ ਚ ਚੁਭਦੀ ਹੈ ਉਹ ਤੇ ਸੂਰ ਵਾਂਗੂ ਕਲੇਜੇ ਚ ਦੁੱਖ ਮੇਰੇ ਸੱਲ ਹਿਰਦੇ ਚ ਚੁਭਦਾ ਹੈ ਤੇ ਗੁਰੂ ਅਰਜਨ ਸਾਹਿਬ ਦੀ ਦੁਸ਼ਮਣੀ ਮੈਨੂੰ ਬਾਰ ਬਾਰ ਚੇਤੇ ਆਉਂਦੀ ਹੈ ਤੈਨੂੰ ਤਾਂ ਕਦੇ ਖਿਆਲ ਆਉਂਦਾ ਹੋਵੇਗਾ ਮੈਨੂੰ ਤਾਂ ਰਾਤ ਦਿਨ ਗੁਰੂ ਅਰਜਨ ਸਾਹਿਬ ਦਾ ਵੈਰ ਚੇਤੇ ਰਹਿੰਦਾ ਹੈ
ਕਰ ਕਤ ਨਿਰਤਤ ਚਿਤ ਮੈਂ ਅਤਿਸ਼ੈ ਰਿਪ ਵਿਸਾਲ ਕੋ ਜਸ ਵਿਸਤਾਰ
ਮੇਰੀ ਛਾਤੀ ਦੇ ਵਿਚ ਨੇਤੇ ਵਿਸ਼ਾਲ ਦੁੱਖ ਜਿਹੜਾ ਕੜਕਦਾ ਰਹਿੰਦਾ ਮੇਰੀ ਛਾਤੀ ਵਿਚ ਚਿੱਤ ਚ ਕੜਕਦਾ ਰਹਿੰਦਾ ਕਿ ਮੈਂ ਜਦੋਂ ਸੁਣਦਾ ਨਾ ਮੇਰੇ ਦੁਸ਼ਮਣ ਦਾ ਵਿਸ਼ਾਲ ਸੁਜਸ ਹੋ ਰਿਹਾ ਉਹਦੀ ਵਡਿਆਈ ਉਹਦਾ ਪ੍ਰਤਾਪ ਦਿਨ ਪ੍ਰਤੀ ਦਿਨ ਵੱਧ ਰਿਹਾ ਤੇ ਉਹਦਾ ਪ੍ਰਤਾਪ ਵੇਖ ਕੇ ਸੁਣ ਕੇ ਉਹਦੀ ਵਡਿਆਈ ਸੁਣ ਕੇ ਇਹ ਵਡਿਆਈ ਮੇਰੇ ਹਿਰਦੇ ਚ ਕਲੇਜੇ ਵਿਚ ਬੜੇ ਸੱਲ ਵਾਂਗੂ ਦੁੱਖ ਵਾਂਗੂ ਕੜਕਦੀ ਹੈ
ਰੁਚੈ ਨਾ ਭੋਜਨ ਜੁਰੈ ਨਾ ਪਲਕਾ ਬਿਨਾ ਨੀਂਦ ਮੈਂ ਚੂਰੋ ਆਦਿ
ਕਹਿਣ ਲੱਗਾ ਮੈਨੂੰ ਰੋਟੀ ਚੰਗੀ ਨਹੀਂ ਲੱਗਦੀ ਨੀਂਦ ਕਰਕੇ ਨੀਂਦ ਨਹੀਂ ਆਉਂਦੀ ਤੇ ਮੇਰੀਆਂ ਅੱਖਾਂ ਨਹੀਂ ਜੁੜਦੀਆਂ ਸਾਰੀ ਰਾਤ ਅੱਖਾਂ ਛੱਤ ਵੱਲ ਵੇਖਦਾ ਰਹਿੰਦਾ ਲੰਮਾ ਪਿਆ ਅੱਖਾਂ ਖੁੱਲੀਆਂ ਰਹਿੰਦੀਆਂ ਨੇ ਤੇ ਹਰ ਵੇਲੇ ਮੈਂ ਝੁਰਦਾ ਰਹਿੰਦਾ ਹਰ ਵੇਲੇ ਇਸ ਦੁੱਖ ਕਰਕੇ ਦੁਖੀ ਰਹਿੰਦਾ ਹਾਂ
ਸ਼ਾਲ ਉਰ ਚਲਨ ਕੀ ਦੇਰੀ ਆਏ ਸੰਗ ਮੈਂ ਕਰੋ ਪਾਏ
ਮੈਂ ਤਾਂ ਬਾਦਸ਼ਾਹ ਦੇ ਦਿੱਲੀ ਜਾਣ ਦੀ ਵੇਟ ਉਡੀਕ ਕਰ ਰਿਹਾ ਕਿ ਕਦੋਂ ਬਾਦਸ਼ਾਹ ਲਾਹੌਰ ਨੂੰ ਜਾਵੇ ਦਿੱਲੀ ਤੋਂ ਚੱਲ ਕੇ ਜਦੋਂ ਲਾਹੌਰ ਆਏਗਾ ਬਾਦਸ਼ਾਹ ਦੇ ਲਾਹੌਰ ਆਉਂਦਿਆਂ ਸਭ ਤੋਂ ਪਹਿਲਾ ਕੰਮ ਮੈਂ ਇਹੀ ਕਰਨਾ ਗੁਰੂ ਅਰਜਨ ਸਾਹਿਬ ਨੂੰ ਉੱਥੇ ਬੁਲਾਉਣਾ ਹੈ ਕਿਸੇ ਤਰੀਕੇ ਗੁਰੂ ਅਰਜਨ ਸਾਹਿਬ ਨੂੰ ਉੱਥੇ ਬਾਦਸ਼ਾਹ ਦੀ ਕਚਹਿਰੀ ਵਿਚ ਸੱਦਣਾ ਹੈ
ਗੈਲੀ ਮੋ ਕਰ ਕੈਦ ਬਿਨਾਸੋ ਲਖੋ ਨਿਸੰਤੈ ਮੈਂ ਜੋ ਅਲਾਏ
ਉਪਾਅ ਕਰਾਂਗਾ ਕੋਈ ਐਸਾ ਉਪਾਅ ਕਰਾਂਗਾ ਕਿ ਫਿਰ ਉੱਥੇ ਆਉਂਦਿਆਂ ਸਾਰ ਇਨ੍ਹਾਂ ਨੂੰ ਪਕੜ ਕੇ ਮੈਂ ਕੈਦ ਕਰ ਲਵਾਂਗਾ ਤੇ ਕੈਦ ਕਰਕੇ ਇਨ੍ਹਾਂ ਦਾ ਵਿਨਾਸ਼ ਕਰ ਦਿਆਂਗਾ ਜਿਹੜੀ ਗੱਲ ਮੈਂ ਕਹਿੰਦਾ ਹੁੰਦਾ ਬਾਬਾ ਪ੍ਰਿਥੀ ਚੰਦ ਜੀ ਉਹ ਮੈਂ ਕਰਕੇ ਵਿਖਾਉਂਦਾ ਜੋ ਮੈਂ ਕਹਿੰਦਾ ਹਾਂ ਉਹ ਕਰਕੇ ਵਿਖਾਉਂਦਾ ਇਹ ਗੱਲ ਨਿਰਸੰਸੇ ਮੈਂ ਕਰਕੇ ਵਿਖਾਵਾਂਗਾ ਜੋ ਮੈਂ ਕਹਿ ਰਿਹਾ
ਗੁਰਤਾ ਗਾਦੀ ਤੋਏ ਦਿਵਾਵੋ ਸ਼ਾਪਾਸਤੇ ਬਾਤਕਾਏ
ਬਾਬਾ ਪ੍ਰਿਥੀ ਚੰਦ ਜੀ ਤੁਸੀਂ ਫਿਕਰ ਨਾ ਕਰੋ ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਦੇ ਜਾਣ ਤੋਂ ਬਾਅਦ ਮੈਂ ਤੁਹਾਨੂੰ ਹੀ ਦਵਾਉਣੀ ਹੈ ਗੁਰਤਾ ਗੱਦੀ ਬਾਦਸ਼ਾਹ ਨੂੰ ਕਹਿ ਕੇ ਮੈਂ ਤੁਹਾਨੂੰ ਦਵਾਉਣੀ ਹੈ ਤੁਹਾਨੂੰ ਗੁਰਤਾ ਗੱਦੀ ਦਾ ਮਾਣ ਤੇ ਸਤਿਕਾਰ ਪ੍ਰਾਪਤ ਹੋਣਾ
ਸਭ ਦਿਸ਼ ਮੈਂ ਬਿਦਤੈ ਧਨ ਪਾਵੈ ਸਕਲ ਸੰਗਤਾਂ ਭੇਟ ਚੜਾਏ
ਜਦੋਂ ਤੁਹਾਨੂੰ ਗੁਰਤਾ ਗੱਦੀ ਪ੍ਰਾਪਤ ਹੋਵੇਗੀ ਸਭ ਪਾਸੇ ਸਾਰੀਆਂ ਦਿਸ਼ਾਵਾਂ ਵਿਚ ਤੁਹਾਡਾ ਸੁਜਸ ਪ੍ਰਗਟ ਹੋਵੇਗਾ ਤੁਹਾਨੂੰ ਧਨ ਦੀ ਪ੍ਰਾਪਤੀ ਹੋਵੇਗੀ ਸਾਰੀਆਂ ਸੰਗਤਾਂ ਆ ਕੇ ਪਿਟਾਵਾਂ ਤੁਹਾਡੇ ਚਰਨਾਂ ਚ ਚੜਾਇਆ ਕਰਨਗੀਆਂ
ਪੱਤਰਤਾ ਜਈ ਪੱਤਰ ਕਾ ਕੁਛ ਦਰਬ ਜੁਗ ਲੇਕਰ ਨਰ ਕੋਠੇ ਕੋ ਆਏ
ਲਿਖ ਕੇ ਚਿੱਠੀ ਉਸ ਵਕਤ ਦੀਵਾਨ ਚੰਦੂ ਨੇ ਉਸ ਹਲਕਾਰੇ ਨੂੰ ਦਿੱਤੀ ਉਹਨੂੰ ਨਾਲ ਕੁਝ ਪੈਸੇ ਦਿੱਤੇ ਰੁਪਈਏ ਦਿੱਤੇ ਉਹ ਚਿੱਠੀ ਤੇ ਪੈਸੇ ਲੈ ਕੇ ਹਲਕਾਰਾ ਦਿੱਲੀ ਤੋਂ ਚੱਲ ਕੇ ਬੜੀ ਛੇਤੀ ਨਾਲ ਕੋਠਾ ਗੁਰੂ ਕਾ ਜਿੱਥੇ ਬਾਬੇ ਪ੍ਰਿਥੀ ਚੰਦ ਦਾ ਨਿਵਾਸ ਹੈ ਉੱਥੇ ਕੋਠੇ ਗ੍ਰਾਮ ਨੂੰ ਚੱਲ ਕੇ ਵਾਪਸ ਆਇਆ
ਪ੍ਰਿਥੀਏ ਪਾਸ ਦੇਈ ਲੇ ਖੋਲੀ ਪਟਕਰ ਲਿਓ ਮਾਰ ਖਾਏ
ਬਾਬੇ ਪ੍ਰਿਥੀ ਚੰਦ ਨੇ ਚਿੱਠੀ ਖੋਲੀ ਖੋਲ ਕੇ ਚਿੱਠੀ ਪੜ੍ਹੀ ਤੇ ਪੜ੍ਹ ਕੇ ਬੜਾ ਖੁਸ਼ ਹੋਇਆ ਪ੍ਰਿਥੀ ਚੰਦ ਜੋ ਚੰਦੂ ਨੇ ਗੱਲਾਂ ਲਿਖ ਕੇ ਭੇਜੀਆਂ ਸਨ ਉਹ ਪੜ੍ਹ ਕੇ ਪ੍ਰਿਥੀ ਚੰਦ ਬੜਾ ਖੁਸ਼ ਹੋਇਆ ਬੜਾ ਪ੍ਰਸੰਨ ਹੋਇਆ
ਮੁਝ ਦੁੱਖ ਤੇ ਦੁੱਖ ਸੋ ਗੁਣ ਤਿਸਕੋ ਕੈਸੇ ਕਰੇ ਨਾਨਕੇ ਉਪਾਏ
ਚੰਦ ਪੜ੍ਹ ਕੇ ਖੁਸ਼ ਹੋਇਆ ਸਾਰੀ ਚਿੱਠੀ ਤੇ ਸੋਚਦਾ ਮੇਰੇ ਦੁੱਖ ਨਾਲੋਂ ਕਈ ਗੁਣਾ ਜ਼ਿਆਦਾ ਦੁਖੀ ਹੈ ਚੰਦੂ ਜਿਹੜਾ ਹਰ ਵੇਲੇ ਆਪਣੇ ਘਰ ਵਿਚ ਬੈਠਾ ਕੁਆਰੀ ਕੜੀ ਲੜਕੀ ਨੂੰ ਵੇਖਦਾ ਕੁਆਰੀ ਕੰਨਿਆਂ ਨੂੰ ਵੇਖਦਾ ਕਿ ਜਿਹਦਾ ਕਿਸੇ ਦੂਜੇ ਥਾਂ ਤੇ ਰਿਸ਼ਤਾ ਵੀ ਨਹੀਂ ਹੋਣਾ ਜੋ ਗੁਰੂ ਅਰਜਨ ਸਾਹਿਬ ਨੇ ਛੱਡ ਦਿੱਤਾ ਹੈ ਤੇ ਉਹਨੂੰ ਤਾਂ ਮੇਰੇ ਨਾਲੋਂ ਵੀ ਸੌ ਗੁਣਾ ਜ਼ਿਆਦਾ ਦੁੱਖ ਹੈ ਉਹ ਕਿਵੇਂ ਚੁੱਪ ਕਰਕੇ ਬੈਠੇਗਾ ਉਹ ਸ਼ਾਂਤ ਹੋ ਕੇ ਬੈਠਣ ਵਾਲਿਆਂ ਚੋਂ ਨਹੀਂ
ਸਭ ਕੁਟੰਬ ਕੋ ਕੀਨ ਸੁਨਾਵਨ ਖੁਸ਼ੀ ਕਰੇ ਮਨ ਮੋਦ ਵਧਾਏ
ਅਨੇਕਾਂ ਪ੍ਰਕਾਰ ਦੇ ਉਪਾਅ ਕਰ ਰਿਹਾ ਏਦਾਂ ਸੋਚ ਕੇ ਵਿਚਾਰ ਕੇ ਇਹਨੇ ਜੋ ਚਿੱਠੀ ਚ ਲਿਖਿਆ ਸੀ फिर अपने टब्बर नूं भी पढ़ के सुनाई, करमो नूं भी सुनाई, अपने पुत्र मेहरवान नूं भी सुनाई कि ए चिट्ठी दीवान चंदू ने मैनू हौसला देने वास्ते लिख के नहीं भेजी, बल्कि वह तो मेरे नालों भी काला है गुरु अर्जन साहब नूं पकड़ के मारन वास्ते।
सर तीरज तब बैठी घर में मुझते चिंता चंद महान।
तीरज धारण करके पृथ्वी अपने घर च बैठ गया ते सोचदा है कि चंदू नूं तां मेरे नालों भी ज्यादा चिंता, चंदू दे मन विच तां मेरे नालों भी ज्यादा फिक्र है, उहदे मन च ज्यादा चिंता है।
करै प्रतीकन छा आगमन बिना जतन मम शत्रु हान।
ओ तां उडीक कर रहा है कि बादशाह किस वेले इस पासे पंजाब दे इलाके नूं आवे, लाहौर नूं चल के आवे। जदों बादशाह चल के आवेगा ते उस वक्त मेरे बिना किसी यतन तो मेरे दुश्मन ने मारिया जाना, मैनू तां कोई यतन करना ही नहीं पैना। पृथ्वी चंद सोच रहा है कि मैनू कोई यतन नहीं करना पैना, मेरे बिना किसी यतन तो मेरे दुश्मन ने मारिया जाना है।
पूर्व भाग युदे अब मेरे बनो गुरु सिख जहान।
कोई पूर्वले जन्मा दे चंगे भाग जाग पए ने, पृथ्वी चंद सोच रहा कि मेरे तां पूर्वले जन्मा दे कोई चंगे भाग जाग पए ने कि हुण मैं सारी संगत दा गुरु बनांगा, सारे सिख आके मेरी पूजा करिया करनगे, मेरे पैरां विच लिया के पटावा रखिया करनगे।
ਪੁਨੇ ਸੁਤ ਮੇਰਵਾਨ ਬਿਦਤੈ ਅਨਗਰ ਧਨ ਭੋਗੈ ਸੁਖ ਦਾਨ।
ਮੇਰੇ ਤੋਂ ਬਾਅਦ ਮੇਰਾ ਪੁੱਤਰ ਗੁਰਤਾ ਗੱਦੀ ਤੇ ਬੈਠੇਗਾ, ਮੇਹਰਵਾਨ ਗੁਰੂ ਬਣ ਕੇ ਸੰਸਾਰ ਚ ਉਜਾਗਰ ਹੋਵੇਗਾ ਤੇ ਬਹੁਤ ਸਾਰਾ ਧਨ ਆਇਆ ਕਰੇਗਾ, ਸਾਰੇ ਸੁਖ ਸਾਡੇ ਘਰ ਵਿਚ ਹੋਣਗੇ, ਕਿਸੇ ਪ੍ਰਕਾਰ ਦੀ ਕਮੀ ਸਾਡੇ ਘਰ ਵਿਚ ਨਹੀਂ ਰਹੇਗੀ।
ਪੁੱਤ ਚੰਦੋ ਵਸਰ ਕੋ ਚਾਤ ਸ਼ਾ ਪ੍ਰਸੰਨ ਬਾਤਲੇ ਮਾਨ।
ਪੁੱਤਰ ਚੰਦੂ ਜਿਹੜਾ ਹੈ ਉਹ ਹਰ ਵਕਤ ਕੋਈ ਨਾ ਕੋਈ ਅਵਸਰ ਵੇਖਦਾ, ਮੌਕਾ ਵੇਖਦਾ ਕਿ ਕਦੋਂ ਇਹੋ ਜਿਹਾ ਸਮਾਂ ਮਿਲੇ ਕਿ ਬਾਦਸ਼ਾਹ ਖੁਸ਼ ਹੋਵੇ ਤੇ ਮੈਂ ਉਹਦੇ ਨਾਲ ਗੱਲ ਛੇੜਾਂ, ਜ਼ਿਕਰ ਕਰਾਂ ਤੇ ਉਹ ਮੇਰੀ ਗੱਲ ਮੰਨ ਲਏ। ਅਵਸਰ ਵੇਖਦਾ, ਮੌਕਾ ਵੇਖਦਾ ਕਿ ਬਾਦਸ਼ਾਹ ਦਾ ਸੁਭਾਅ ਕਦੋਂ ਖੁਸ਼ ਹੋਵੇ, ਕਦੋਂ ਪ੍ਰਸੰਨ ਹੋਵੇ ਤੇ ਮੈਂ ਉਹਦੇ ਨਾਲ ਗੱਲ ਛੇੜਾਂ।
ਕਰ ਫਰੇਬ ਅਵਕਾਸ਼ ਪਾਏ ਕਰ ਸੁਕੇਸ਼ਰ ਸੁਕੀਨ ਬਖਾਨ।
ਵੇਖਦਾ ਆਖਿਰਕਾਰ ਚੰਦੂ ਨੂੰ ਸਮਾਂ ਮਿਲ ਗਿਆ, ਚੰਦੂ ਨੂੰ ਅਵਕਾਸ਼ ਮਿਲ ਗਿਆ ਕਿ ਅੱਜ ਬਾਦਸ਼ਾਹ ਬੜਾ ਖੁਸ਼ ਹੈ, ਅੱਜ ਇਹਦੇ ਨਾਲ ਗੱਲ ਕਰਨੀ ਚਾਹੀਦੀ ਹੈ, ਗੱਲ ਛੇੜਨੀ ਚਾਹੀਦੀ ਹੈ। ਤੇ ਅਵਕਾਸ਼ ਵੇਖ ਕੇ, ਚੰਗਾ ਸਮਾਂ ਵੇਖ ਕੇ ਉਸ ਵੇਲੇ ਦੀਵਾਨ ਚੰਦੂ ਬੋਲਿਆ, ਬਾਦਸ਼ਾਹ ਜਹਾਂਗੀਰ ਨੂੰ ਕਹਿਣ ਲੱਗਾ,
ਹਜ਼ਰਤ ਸੁਣੋ ਰੇ ਬੋ ਦਿੱਲੀ ਸਮੇਂ ਬਿਤਾਇਓ ਬਸੇ ਮਾਨ।
ਕਹਿਣ ਲੱਗਾ ਬਾਦਸ਼ਾਹ ਸਲਾਮਤ, ਤੁਹਾਨੂੰ ਇੱਥੇ ਦਿੱਲੀ ਰਹਿੰਦਿਆਂ ਕਈ ਸਾਲ ਬਤੀਤ ਹੋ ਗਏ ਨੇ, ਤੁਸੀਂ ਦਿੱਲੀਓਂ ਬਾਹਰ ਦੀ ਨਿਕਲੇ, ਤੁਸੀਂ ਇੱਥੇ ਦਿੱਲੀ ਵਿਚ ਰਹਿ ਰਹੇ ਹੋ, ਦਿੱਲੀ ਵਿਚ ਰਹਿ ਕੇ ਬਹੁਤ ਸਾਰੇ ਕੰਮ ਕਾਰ ਤੁਸੀਂ ਕੀਤੇ ਨੇ ਤੇ ਦਿੱਲੀਓਂ ਹਾਲੇ ਤੱਕ ਤੁਸੀਂ ਬਾਹਰ ਨਹੀਂ ਗਏ ਜਦੋਂ ਦੇ ਬਾਦਸ਼ਾਹ ਬਣੇ ਹੋ।
ਫਿਰਨੋ ਦੇਸ਼ ਆਪਣੇ ਸੁਦਕੋ ਲਿਓ ਪਨਾ ਜਾਨ।
ਜਿਹੜਾ ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਹੋਵੇ ਉਹਨੂੰ ਤਾਂ ਸਾਰੇ ਦੇਸ਼ ਵਿਚ ਆਪਣੇ ਫਿਰ ਕੇ ਵੇਖਣਾ ਚਾਹੀਦਾ, ਸਾਰੇ ਦੇਸ਼ ਦੇ ਲੋਕਾਂ ਦਾ ਹਾਲ ਵੇਖਣਾ ਚਾਹੀਦਾ, ਆਪਣੇ ਇਲਾਕੇ ਵੇਖਣੇ ਚਾਹੀਦੇ ਨੇ। ਤੁਸੀਂ ਦਿੱਲੀਓਂ ਹੀ ਹਾਲੇ ਤੱਕ ਬਾਹਰ ਨਹੀਂ ਨਿਕਲੇ, ਇੱਥੇ ਦਿੱਲੀ ਵਿਚ ਹੀ ਬੈਠੇ ਹੋ, ਬਹੁਤ ਸਾਲ ਤੁਹਾਨੂੰ ਇੱਥੇ ਬੈਠਿਆਂ ਬੀਤ ਗਏ ਨੇ। ਬਾਦਸ਼ਾਹ ਨੂੰ ਚਾਹੀਦਾ ਕਿ ਉਹ ਆਪਣੇ ਸਾਰੇ ਦੇਸ਼ ਵਿਚ ਵਿਚਰ ਕੇ ਸਾਰੇ ਦੇਸ਼ ਦੀ ਸੁਧ ਲਵੇ, ਸਾਰੇ ਸੰਸਾਰ ਦੀ ਸਾਰੇ ਦੇਸ਼ ਦੀ ਖਬਰ ਸਾਰ ਲਵੇ।
ਬੜੇ ਤੁਮਾਰੇ ਵਿਚਰਤ ਜਿਤ ਕਿਤ ਗਰਮੀ ਸਮੇਂ ਬਸੈ ਕਸ਼ਮੀਰ।
ਬਾਦਸ਼ਾਹ ਸਲਾਮਤ ਜਿਹੜੇ ਤੁਹਾਡੇ ਵੱਡੇ ਵਡੇਰੇ ਸੀ, ਤੁਹਾਡੇ ਪਿਓ ਦਾਦੇ ਸਨ, ਉਹ ਅਕਸਰ ਦੇਸ਼ ਵਿਚ ਵਿਚਰਦੇ ਰਹਿੰਦੇ ਸੀ, ਆਪਣੇ ਸਾਰੇ ਦੇਸ਼ ਦੇ ਵਿਚ ਵਿਚਰ ਕੇ ਦੌਰਾ ਕਰਦੇ ਰਹਿੰਦੇ ਸੀ। ਜਦੋਂ ਗਰਮੀਆਂ ਦਾ ਸਮਾਂ ਹੁੰਦਾ ਸੀ ਤੇ ਉਹ ਕਸ਼ਮੀਰ ਦੇ ਇਲਾਕੇ ਜਾਇਆ ਕਰਦੇ ਸਨ, ਕਸ਼ਮੀਰ ਠੰਡਾ ਇਲਾਕਾ ਹੈ, ਤੁਹਾਡੇ ਦੇਸ਼ ਦਾ ਹੀ ਹਿੱਸਾ ਹੈ, ਤੇ ਜਦੋਂ ਕਿਤੇ ਗਰਮੀਆਂ ਹੁੰਦੀਆਂ ਸਨ ਤੇ ਗਰਮੀਆਂ ਦੇ ਸਮੇਂ ਤੇਰੇ ਵੱਡੇ ਵਡੇਰੇ ਜਿਹੜੇ ਬਾਦਸ਼ਾਹ ਸਨ ਉਹ ਕਸ਼ਮੀਰ ਦੇ ਇਲਾਕੇ ਚ ਜਾਇਆ ਕਰਦੇ ਸੀ।
ਕੇਸਰ ਕੋਰ ਬਿਲਾ ਸਹਿ ਬੇਗਮ اثر گلابی اٹھائے امیر
کشمیر دے علاقے وچ جا کے کیسر گھوڑ آدک جڑیاں چنگیاں طاقت والیاں وستواں نے او پی کے انک پرکار دے بھوگ بلاس بھوگ دے سن
کرے سیل مگ سیلن کیری جہاں نہ کرتی سب سے ادیر
پہاڑی علاقہ ہون کر کے پہاڑا دی سیر کردے سن تے اوتھے بڑا ٹھنڈا سما ہوندا ہے ہن گرمیاں نے گرمیاں دے دنہ چو کشمیر چلے جایا کردے سی تے کشمیر جا کے پہاڑا دی سیل کرنے جتھے کوئی تپش نہیں سی ہوندی کسی پرکار دی کوئی گرمی نہیں سی ہوندی
گن میون کو بٹپن دیکھت من پالت پیرت برچیر
پیر دے علاقے وچ کئی میویاں دے درختاں نو ویکھنا میوے کھانے پات پان دے میویاں دے درختاں نو ویکھنا سونے سونے کپڑے بستر شریر تے تارن کر کے کشمیر دے علاقے چ وچریا کردے سن شکار کھیڈیا کردے سن
جم ایک تھل جل روکیو بگڑا تم تم رو ایک تھل میں بات
بادشاہ جیویں ایک تھان تے پانی کھڑا جڑا ہے وہ مشک مارن لگ پیندا ہے ایکو تھان تے پانی کھڑا رہے اسی طرح بادشاہ تیرا بھی ایکو تھان تے ایتھے بیٹھا رہنا چنگا نہیں کہ تو ایتھے ایکو تھان تے بیٹھا رہے دیش دلی وچ ہی بیٹھا رہے باہر وچر کے اپنے دیشاں دی ہور جڑے تیرے دیش دے علاقے شہر نے انہاں دی سدھ سار نہ لوے تے تیرے واسطے چنگا نہیں
تیج ہین ہوئے تراست نر نے نر نہیں پرتاپ مثال پرکاش
بادشاہ ایکو تھان تے ٹکیا رہے تے سارے علاقے وچ سارے دیش وچ پتور پی جاندا ہے جڑے دوسرے دشمن نے او پھر ویکھدے نے کہ بادشاہ تاں دلیوں باہر نہیں نکلدا اسی اپنی من مرضیاں کریے جی بادشاہ وچردا رہے تے دشمن نو بھی ڈر رہندا ہے کہ بادشاہ آپ وچر کے سارا معائنہ کردا ہے جی بادشاہ ایک تھان تے ٹکیا رہے تے جڑے دشمن نے او بھی تیز ہینے ہو جان کے بادشاہ دا پھر پہ نہیں من دے ڈر نہیں من دے
اب سوریا کی چند کرن بھی ساڑے
بادشاہ ہوں اتھے سورج دی کتنی گرمی پی رہی ہے تپش پی رہی ہے تپش دے نال جیو لچ رہے نے تہانو تا چاہیے کہ اس گرمی والے علاقے نو چھڈ کے کشمیر دے علاقے تے جانا جتھے اس ویلے ٹھنڈا ماحول ہے
میں کشمیر بکاس اسن سو گمنوں کی جاتا بلات
کشمیر چ گرمی نہیں ہے تواڈے دیش وچ ہی تواڈے دیش دا ہی شہر ہے نا کشمیر تے کشمیر دے وچ اس وقت کوئی گرمی نہیں ہے تانو اتھے جا کے بلاس کرنے چاہیے نے
سورت شاہ کے اور میں بھائی اچھی بات کہی سمجھائے
بندو نے گل کہی بادشاہ نو یہ گل بڑی چنگی لگی کہن لگا دیوان جی گل تا تسی بڑی ٹکانے دی کہی ہے میرے دماغ وچ تاں اج تو پہلا یہ گل آئی نہیں خیال وچ یہ گل آئی نہیں یہ گل تاں تسی بڑی چنگی کہی ہے
سمت وان گن خان پراسن کہو دیوان ہی لک پائے
ساڈے وڈیرے سن او سیانے سن کہ جنہاں نے تیرے ورگے بندے نو اپنا دیوان بنایا یہو جا سیاح بندہ تو کہ تینو دیوان بنایا ساڈے وڈے وڈیریاں نے ضرور انہاں نے تیرے چ کوئی خاصیت ویکھی ہے چندو تیرے انہاں نے چنگے دماغ نو پڑھ کے تینو اپنا دیوان بنایا ہے
نت ہمرے تل کو سکھ چاد نیکی باطن دے تو بتائے
ساڈے تن واسطے سکھ چاہنا ہے اس کر کے سانو چنگیاں چنگیاں گلاں سنونا ہے
اب بہار کشمیر دیش کی جہاں نہ سورج تب سے پائے
ہوں مینو کشمیر دیش دی بہار جا کے ویکھنی چاہیے جتھے تپش نہیں ہے اس وقت جتھے گرمی نہیں ہے جتھے ٹھنڈا ماحول ہے ٹھنڈا موسم ہے اتھے جا کے مینو کشمیر دی بہار ویکھنی چاہیے ہے
ان کے سرو پاؤ بو مولا چندو کو بکھیو بڈے آئے
کہہ کہ اس وقت بادشاہ نے دیوان چندو نو ایک بڑا قیمتی بہ مولا سرے پاؤ دیتا تے سرے پاؤ دے کے دیوان چندو دی بڑی بڑے آئی کیتی
گمن ہوت تیاری کروائے سے آدی چمورا کس چائے
تیاری کرو آپا کشمیر نو چلنا بادشاہ نے حکم کر دیتا ساری فوج نو کہ ادھی فوج اتھے دلی وچ ہی رہے ਤੇ ਅੱਧੀ ਫੌਜ ਮੇਰੇ ਨਾਲ ਚੜ ਕੇ ਕਸ਼ਮੀਰ ਨੂੰ ਚੱਲੇ
ਸਭ ਬੇਗਮ ਕੋ ਦੀਨ ਸੁਣਾਏ ਚਲੋ ਪਿਖੇ ਕਸ਼ਮੀਰ ਦੇਸ਼ ਕੋ
ਇਹਨੇ ਆਪਣੀਆਂ ਸਾਰੀਆਂ ਬੇਗਮਾਂ ਨੂੰ ਵੀ ਹੁਕਮ ਸੁਣਾ ਦਿੱਤਾ ਕਿ ਚਲੋ ਚੱਲ ਕੇ ਕਸ਼ਮੀਰ ਦੇਸ਼ ਨੂੰ ਵੇਖੀਏ
ਦਿਲ ਸੈ ਬਿਨਾ ਉਸ਼ਨ ਹਰਖਾਏ
ਔਰ ਜਿੱਥੇ ਕਿਸੇ ਪ੍ਰਕਾਰ ਦੀ ਗਰਮੀ ਨਹੀਂ ਹੈ ਤਪਸ਼ ਨਹੀਂ ਹੈ ਬੜਾ ਠੰਡਾ ਮੌਸਮ ਹੈ
ਗੱਜ ਤੁਰੰਗ ਸਿਅੰਦਨ ਅਰ ਡੋਰੇ ਚਲੀ ਪਾਲਕੀ ਹਜ਼ਰਤ ਲੈ ਸੰਗ
ਉਸ ਵਕਤ ਜਦੋਂ ਹੁਕਮ ਹੋਇਆ ਕਹਿਣ ਲੱਗਾ ਉਸੇ ਵਕਤ ਸਾਰੇ ਹਾਥੀ ਘੋੜੇ ਰਥਾਂ ਡੋਲੀਆਂ ਪਾਲਕੀਆਂ ਬਾਦਸ਼ਾਹ ਦੇ ਨਾਲ ਚੱਲਣ ਵਾਸਤੇ ਤਿਆਰ ਕਰ ਲਈਆਂ
ਸੈਨਾ ਉਮੜੀ ਜਿਉਂ ਹਰ ਕਾ ਜਲ ਚਲਿਓ ਸ਼ਾਹ ਕਰ ਹਿਰਦੈ ਉਮੰਗ
ਬਾਦਸ਼ਾਹ ਦੀ ਸਵਾਰੀ ਅੱਗੇ ਜਾ ਰਹੀ ਨਾਲ ਫੌਜਾਂ ਏਦਾਂ ਉਮੜ ਕੇ ਚੱਲੀਆਂ ਨੇ ਜਿਵੇਂ ਹੜ ਦਾ ਪਾਣੀ ਨਿਕਲ ਕੇ ਜਾਂਦਾ ਹੈ ਹੜ ਦਾ ਪਾਣੀ ਜਿਵੇਂ ਉਮੜ ਕੇ ਆਉਂਦਾ ਏਦਾਂ ਦਿੱਲੀ ਵਿਚੋਂ ਫੌਜ ਨਿਕਲੀ ਹੈ ਬਾਦਸ਼ਾਹ ਜਹਾਂਗੀਰ ਦੇ ਨਾਲ
ਚੰਗੋ ਮਿਲਾਂ ਦਾ ਆਨੰਦ ਤੂੰ ਹੈ ਕੈ ਦੁਇਤਾ ਦੁਖ ਕਰ ਮਨ ਭੰਗ
ਉਹ ਆਪ ਨਾਲ ਚੱਲਿਆ ਬਾਦਸ਼ਾਹ ਦੇ ਦੀਵਾਨ ਚੰਦੂ ਨੇ ਵੀ ਤਿਆਰੀ ਕੀਤੀ ਹੈ ਇਹਦਾ ਮਨ ਬੜਾ ਦੁਖੀ ਆਪਣੀ ਲੜਕੀ ਨੂੰ ਵੇਖ ਕੇ ਇਹਦਾ ਮਨ ਹਰ ਵੇਲੇ ਭੰਗ ਰਹਿੰਦਾ ਦੁਖੀ ਰਹਿੰਦਾ ਹੈ
ਦਿਓ ਬਿਆ ਕਹਿ ਲਿਓ ਪ੍ਰਾਨ ਗੁਰ ਤੋ ਮੁਝ ਕੋ ਸੁਖ ਹੈ ਸਰਬੰਗ
ਇਹਦਾ ਮਨ ਕੇ ਜਾਂ ਤਾਂ ਮੈਂ ਆਪਣੀ ਲੜਕੀ ਸ੍ਰੀ ਹਰਗੋਬਿੰਦ ਸਾਹਿਬ ਨਾਲ ਵਿਆਹਾਂਗਾ ਤੇ ਜਾਂ ਫਿਰ ਗੁਰੂ ਅਰਜਨ ਸਾਹਿਬ ਦੇ ਪ੍ਰਾਣ ਲਵਾਂਗਾ ਤਾਂ ਮੇਰੇ ਮਨ ਨੂੰ ਸੁਖ ਪ੍ਰਾਪਤ ਹੋਵੇਗਾ
ਸੰਗ ਚੜ ਚਲਿਓ ਮੁਤੰਗ ਡੇਰਾ ਕਰ ਚਲਤ ਪੁਨ ਪ੍ਰਾਤ
ਬਾਦਸ਼ਾਹ ਦੇ ਨਾਲ ਹਾਥੀ ਤੇ ਚੜ ਕੇ ਚੱਲਿਆ ਜਦੋਂ ਸ਼ਾਮ ਪੈਂਦੀ ਹੈ ਉਦੋਂ ਡੇਰਾ ਕਰ ਲੈਂਦੇ ਹਨ
ਕਬ ਹਜ਼ਰਤ ਗਜ ਪਰ ਚੜ ਚੱਲ ਕਬੈ ਤੁਰੰਗ ਕੋਰ ਖਾਏ
ਬਾਦਸ਼ਾਹ ਜਹਾਂਗੀਰ ਕਦੇ ਹਾਥੀ ਤੇ ਸਵਾਰ ਹੋ ਕੇ ਜਾਂਦਾ ਹੈ ਜਦੋਂ ਉਹਦੇ ਮਨ ਚ ਮੌਜ ਆਉਂਦੀ ਤੇ ਘੋੜੇ ਤੇ ਸਵਾਰ ਹੋ ਕੇ ਚੱਲ ਪੈਂਦਾ ਹੈ
ਚਮੋ ਪਾਲਕੀ ਬੈਠ ਤਗੰਨਤ ਚਮੋ ਅਨਿਕ ਅਮਰਾਵ ਪ੍ਰਿਆਤ
ਪਾਲਕੀ ਚ ਬੈਠ ਕੇ ਚੱਲ ਪੈਂਦਾ ਬਹੁਤ ਸਾਰੀਆਂ ਫੌਜਾਂ ਨੇ ਬਾਦਸ਼ਾਹ ਜਹਾਂਗੀਰ ਦੇ ਨਾਲ ਜਿਹੜੀਆਂ ਚੜ ਕੇ ਜਾ ਰਹੀਆਂ ਨੇ
ਬਾਜੇ ਬਜੇ ਚੁਟੈ ਬੋ ਤੋਪੈ ਤੁਸੀਂ ਤੋਂ ਕਲਤ ਮਗ
ਜਾਰੇ ਵਾਜੇ ਵੱਜਦੇ ਜਾਂਦੇ ਨੇ ਨਗਾਰੇ ਵੱਜਦੇ ਜਾਂਦੇ ਨੇ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ ਰਸਤੇ ਦੇ ਵਿਚ ਪਤਾ ਲੱਗ ਜੇ ਲੋਕਾਂ ਨੂੰ ਕਿ ਬਾਦਸ਼ਾਹ ਦੀ ਸਵਾਰੀ ਆ ਰਹੀ ਹੈ
ਅੱਗ ਉਲੰਗ ਸਤਦਰਵ ਤਟ ਆਏ ਤਰੀ ਤਰੀ ਪਰ ਹੈਗੇ ਪਾਰ
ਸਾਰਾ ਪੈਂਡਾ ਤੈਅ ਕਰਕੇ ਇਹ ਸਤਲੁਜ ਦਰਿਆ ਦੇ ਕਿਨਾਰੇ ਪਹੁੰਚੇ ਨੇ ਸਤਲੁਜ ਦਰਿਆ ਦੇ ਕਿਨਾਰੇ ਪਹੁੰਚ ਕੇ ਬਹੁਤ ਸਾਰੇ ਬੇੜਿਆਂ ਤੇ ਸਾਜੋ ਸਮਾਨ ਲੱਭ ਕੇ ਇਹਨਾਂ ਨੇ ਦਰਿਆ ਪਾਰ ਕੀਤਾ ਹੈ
ਗਨ ਲੋਕਾਂ ਹਿਤ ਲਸ਼ਕਰ ਕੱਠੀ ਬਹੁ ਕੇਵਟ ਮਿਲ ਗਏ ਮਿਲਦੇ ਉਤਾਰ
ਸਾਰਾ ਲਸ਼ਕਰ ਸੀ ਨਾਲ ਉਨ੍ਹਾਂ ਨੂੰ ਪਾਰ ਉਤਾਰਨ ਵਾਸਤੇ ਸੈਂਕੜੇ ਬੇੜੀਆਂ ਚਾਹੀਦੀਆਂ ਸੀ ਬੜੇ ਮਲਾਹ ਬੇੜੀਆਂ ਸਮੇਤ ਆ ਕੇ ਇੱਥੇ ਇਕੱਠੇ ਹੋ ਗਏ ਨੇ ਬਾਦਸ਼ਾਹ ਦੇ ਸਮੇਤ ਸਾਰੀ ਫੌਜ ਨੂੰ ਪਾਰ ਉਤਾਰਨ ਵਾਸਤੇ
ਸੁਨੇ ਸੁਨੇ ਵਿਚ ਦੇਸ਼ ਦੁਆਬੇ ਕਰਤ ਸਹਿਰ ਕੋ ਪੰਥ ਮਜਾ
ਸਨੇ ਸਨੇ ਸਤਲੁਜ ਤੇ ਬਿਆਸ ਦਰਿਆ ਦੇ ਵਿਚਕਾਰਲਾ ਇਲਾਕਾ ਦੁਆਬੇ ਦਾ ਉਹਦੇ ਵਿਚ ਵਿਚਰ ਵਿਚਰ ਕੇ ਸਾਰੇ ਦੇਸ਼ ਨੂੰ ਵੇਖਦਿਆਂ ਜਾ ਰਹੇ ਨੇ
ਵੀਰ ਬਿਪਾਸਾ ਕੋ ਚੱਲ ਪਹੁੰਚੇ ਇਸ ਦਿਨ ਹੈ ਪਰ ਸਵਾਰ
ਇਹ ਚਲਦਿਆਂ ਚਲਦਿਆਂ ਬਿਆਸ ਦਰਿਆ ਦੇ ਕਿਨਾਰੇ ਤੇ ਪਹੁੰਚੇ ਨੇ ਤੇ ਬਿਆਸ ਦਰਿਆ ਦੇ ਕਿਨਾਰੇ ਤੇ ਪਹੁੰਚ ਕੇ ਫਿਰ ਇਹ ਘੋੜੇ ਤੇ ਸਵਾਰ ਹੋਏ ਹਨ
ਕਰਨੇ ਖੇਰ ਪੰਥ ਕੋ ਛੋਰਿਓ ਉਮਰਾ ਮਨ ਕੁਚਲੇ ਕਰ ਸੰਗ
ਬਿਆਸ ਦਰਿਆ ਇਹਦਾ ਪਾਰ ਕੀਤਾ ਤੇ ਬਾਦਸ਼ਾਹ ਇੱਥੇ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਲੱਗਾ ਦੂਰ ਦੂਰ ਤੱਕ ਸ਼ਿਕਾਰ ਖੇਡਣ ਵਾਸਤੇ ਗਿਆ ਹੈ
ਖੋਜਤ ਫਿਰਤ ਕੋਲ ਸਲਤਾ ਕੇ ਨਿਕਸ਼ਿਓ ਕਾਰੀ ਟਿਸ਼ਟ ਕੁਰੰਗ
ਉਸ ਵਕਤ ਸ਼ਿਕਾਰ ਲੱਭਦਾ ਫਿਰਦਾ ਜਹਾਂਗੀਰ ਘੋੜੇ ਤੇ ਸਵਾਰ ਸੀ ਤੇ ਬਿਆਸ ਦਰਿਆ ਦਾ ਕਿਨਾਰਾ ਤੇ ਕਿਨਾਰੇ ਵਾਲਾ ਪਾਸਾ ਤੇ ਕਿਨਾਰੇ ਦੇ ਉੱਤੇ ਇੱਕ ਹਿਰਨ ਇੱਕ ਨਿਕਲਿਆ ਜਿਹਦੀ ਕਾਲੇ ਰੰਗ ਦੀ ਪਿੱਠ ਸੀ ਕਾਲੇ ਰੰਗ ਦੀ ਪਿੱਠ ਵਾਲਾ ਇੱਕ ਹਿਰਨ ਨਿਕਲਦਾ ਵੇਖਿਆ ਬਾਦਸ਼ਾਹ ਨੇ
ਜਹਾਂਗੀਰ ਜਲ ਕਰਿਓ ਬਿਲੋਕਨ ਅਪਰ ਬਰਜ ਕੀ ਤੇਜ ਤੁਰੰਗ
ਹਿਰਨ ਨਿਕਲਦਾ ਵੇਖਿਆ ਤੇ ਜਹਾਂਗੀਰ ਨੇ ਨਾਲਦਿਆਂ ਨੂੰ ਸਾਰਿਆਂ ਨੂੰ ਰੋਕ ਦਿੱਤਾ ਕਹਿੰਦਾ ਇਹਦਾ ਸ਼ਿਕਾਰ ਮੈਂ ਖੇਡਾਂਗਾ ਇਹਨੂੰ ਮੈਂ ਮਾਰਾਂਗਾ। ਏਦਾਂ ਕਹਿ ਕੇ ਬਾਦਸ਼ਾਹ ਨੇ ਆਪਣਾ ਘੋੜਾ ਉਸ ਹਿਰਨ ਦੇ ਪਿੱਛੇ ਤੇਜ਼ ਕਰਕੇ ਦੌੜਾਇਆ।
ਬਲੀ ਬੇਗ ਤੇ ਬਯੋ ਬਾਯੂ ਸਮ ਮਿਲਤ ਜਾਤ ਪਾਛੇ ਹਿਤ ਭੰਗ।
ਬੜੇ ਵੇਗ ਦੇ ਨਾਲ ਉਹ ਘੋੜਾ ਜਿਵੇਂ ਹਵਾ ਦੌੜਦੀ ਹੈ ਨਾ, ਏਦਾਂ ਹਵਾ ਦੇ ਸਮਾਨ ਤੇਜ਼ੀ ਦੇ ਨਾਲ ਉਹ ਘੋੜਾ ਦੌੜਿਆ, ਬੜੇ ਵੇਗ ਦੇ ਨਾਲ ਦੌੜਿਆ।
ਬਿਕਮ ਸਥਲ ਆਗੇ ਕੁਝ ਆਇਵ ਬਾਜੀ ਕੀਨਤ ਦੀਰਘ ਛਾਲ।
ਤੇਜ਼ੀ ਨਾਲ ਦੌੜਿਆ ਜਾ ਰਿਹਾ ਸੀ, ਦਰਿਆ ਦਾ ਕੰਢਾ ਸੀ, ਇੱਕ ਬੜਾ ਵੱਡਾ ਟੋਆ ਆ ਗਿਆ ਤੇ ਘੋੜੇ ਨੇ ਦੌੜਦੇ ਦੌੜਦੇ ਨੇ ਵੱਡੀ ਸਾਰੀ ਛਾਲ ਮਾਰੀ ਟੋਆ ਟੱਪਣ ਵਾਸਤੇ।
ਜਹਾਂਗੀਰ ਅਵਨੀ ਪਰ ਗਿਰ ਗਿਆ ਲਗੀ ਲਾਤ ਪਰ ਚੋਟ ਵਿਸਾਲ।
ਕਹਿੰਦੇ ਜਦੋਂ ਘੋੜੇ ਨੇ ਵੱਡੀ ਸਾਰੀ ਛਾਲ ਮਾਰੀ ਤੇ ਬਾਦਸ਼ਾਹ ਜਹਾਂਗੀਰ ਘੋੜੇ ਤੋਂ ਥੱਲੇ ਡਿੱਗ ਪਿਆ। ਜਦੋਂ ਥੱਲੇ ਡਿੱਗਾ ਤੇ ਘੋੜੇ ਤੋਂ ਡਿੱਗਣ ਕਰਕੇ ਦੀ ਲੱਤ ਤੇ ਸੱਟ ਲੱਗ ਗਈ, ਲੱਤ ਤੇ ਚੋਟ ਵੱਜ ਗਈ।
ਸੰਗਨ ਗਏ ਦੂਰ ਕਹਿਤਾ ਚਿੰਨ ਸਨਮਾਨਤ ਬੋਲੀ ਨੇ ਉਠਾ।
ਸੰਗੀ ਦੌੜ ਕੇ ਗਏ, ਉਨ੍ਹਾਂ ਨੇ ਬੜਾ ਸਤਿਕਾਰ ਦਿੰਦਿਆਂ, ਆਖਰਕਾਰ ਬਾਦਸ਼ਾਹ ਸੀ, ਬਾਦਸ਼ਾਹ ਦਾ ਸਤਿਕਾਰ ਕਰਦਿਆਂ ਉਨ੍ਹਾਂ ਨੇ ਇਹਨੂੰ ਚੁੱਕਿਆ ਹੈ।
ਲਿਆਏ ਪਾਲਕੀ ਬਿਖੈ ਸੁਪਾਇ ਸਨੇ ਸਨੇ ਗਵਨੇ ਤਿਸ ਕਾਲ।
ਪਾਲਕੀ ਲਿਆਂਦੀ ਤੇ ਪਾਲਕੀ ਵਿਚ ਜਾ ਕੇ ਇਹਨੂੰ ਲਟਾਇਆ, ਕਿਉਂਕਿ ਲੱਤ ਤੇ ਚੋਟ ਵੱਜੀ ਹੋਈ ਸੀ। ਪਾਲਕੀ ਦੇ ਵਿਚ ਇਹਨੂੰ ਲਟਾ ਕੇ ਬੜੀ ਛੇਤੀ ਨਾਲ ਜਿੱਥੇ ਤੰਬੂ ਕਨਾਤਾਂ ਲੱਗੀਆਂ ਸਨ ਉਥੇ ਲੈ ਕੇ ਆਏ।
ਹਾਹਾਕਾਰ ਕਰੇ ਸਭ ਲਸ਼ਕਰ ਹਜ਼ਰਤ ਗਏ ਉਸਾਏ ਖੁਦਾਏ।
ਲਸ਼ਕਰ ਵਿਚ ਹਾਹਾਕਾਰ ਮਚ ਗਈ, ਸਭ ਹਾਹਾਕਾਰ ਕਰਦਿਆਂ ਕਹਿੰਦੇ ਵੇਖੋ ਅੱਜ ਬਾਦਸ਼ਾਹ ਡਿੱਗ ਪਿਆ ਸੀ, ਪਰ ਪਰਮੇਸ਼ਰ ਨੇ ਖੁਦਾ ਨੇ ਸਹਾਇਤਾ ਕੀਤੀ ਹੈ, ਬਚ ਗਿਆ।
ਜੰਦੂ ਨਿਕਟ ਗਏ ਘਰ ਬੰਧਨ ਬਹੁਤ ਦਰਦ ਕੀ ਬਾਤ ਸੁਣਾਏ।
ਉਹ ਪਤਾ ਲੱਗਾ ਤੇ ਚੰਦੂ ਵੀ ਮਿਲਣ ਵਾਸਤੇ ਆਇਆ ਬਾਦਸ਼ਾਹ ਨੂੰ ਬੜੇ ਕੋਲ, ਜਿਵੇਂ ਇਹਨੂੰ ਬੜਾ ਹੀ ਡਾਢਾ ਦੁੱਖ ਹੋਵੇ। ਚੰਦੂ ਨੂੰ ਇਹਨੇ ਆਪਣੇ ਅੰਦਰ ਦਾ ਡਾਢਾ ਦੁੱਖ ਪ੍ਰਗਟ ਕੀਤਾ, ਜ਼ਾਹਰ ਕੀਤਾ ਬਾਦਸ਼ਾਹ ਦੇ ਕੋਲ ਬੈਠ ਕੇ।
ਯਾ ਦ੍ਰਿਸ਼ਟੀ ਇਸ ਕੀ ਦਿਸ਼ ਆਈ ਕਹੋ ਬਾਕੀ ਚ ਕਰੋ ਉਪਾਏ।
ਉਸ ਵਕਤ ਬਾਦਸ਼ਾਹ ਦੀ ਨਿਗਾਹ ਇਹਦੇ ਤੇ ਪਈ, ਚੰਦੂ ਆਇਆ, ਇਹਨੇ ਆਪਣਾ ਬੜਾ ਦੁੱਖ ਜ਼ਾਹਰ ਕੀਤਾ। ਬਾਦਸ਼ਾਹ ਚੰਗਾ ਨਹੀਂ ਹੋਇਆ, ਲੱਗਦਾ ਤੇਰੇ ਤੇ ਕੋਈ ਸਾੜ ਸਤੀ ਆ ਗਈ ਹੈ, ਤੂੰ ਡਿੱਗ ਪਿਆ ਇਸ ਤਰ੍ਹਾਂ ਅਚਾਨਕ। ਕਹਿੰਦੇ ਬਾਦਸ਼ਾਹ ਦੀ ਨਿਗਾਹ ਪਈ ਚੰਦੂ ਤੇ, ਉਸ ਵਕਤ ਵੇਖ ਕੇ ਬੋਲਿਆ,
ਜਨਮ ਕਿਤਾਬ ਨਜੂਮੀ ਸੋਧੈ ਇਸ ਕਾਰਨ ਤੇ ਮੈਂ ਦੁੱਖ ਪਾਏ।
ਦੀਵਾਨ ਜੀ, ਮੇਰੀ ਜਨਮ ਦੀ ਪੱਤਰੀ ਤੁਹਾਡੇ ਕੋਲ ਹੈ, ਏਦਾਂ ਕਰੋ ਮੇਰੀ ਜਨਮ ਪੱਤਰੀ ਕਿਸੇ ਨਜੂਮੀ ਨੂੰ ਦਿਓ ਕਿ ਉਹ ਸੋਧ ਕੇ ਵੇਖੇ ਕਿ ਮੈਨੂੰ ਇਹ ਦੁੱਖ ਕਿਉਂ ਆਇਆ। ਬਾਦਸ਼ਾਹ ਲੋਕ ਬੜੇ ਵਹਿਮੀ ਵੀ ਹੁੰਦੇ ਸਨ, ਕੰਨਾਂ ਦੇ ਵੀ ਕੱਚੇ ਸਨ, ਭਰਮ ਚ ਵੀ ਰਹਿੰਦੇ ਸੀ। ਕਹਿੰਦਾ ਮੇਰੀ ਜਿਹੜੀ ਜਨਮ ਪੱਤਰੀ ਹੈ, ਦੀਵਾਨ ਸੀ ਨਾ, ਦੀਵਾਨ ਦੇ ਕੋਲ ਹੁੰਦੀ ਸੀ ਜਨਮ ਪੱਤਰੀ, ਕਹਿੰਦਾ ਉਹ ਜਨਮ ਪੱਤਰੀ ਕਢਾਓ ਤੇ ਕਢਾ ਕੇ ਕਿਸੇ ਨਜੂਮੀ ਜੋਤਸ਼ੀ ਨੂੰ ਪੁੱਛੋ ਕਿ ਮੇਰੇ ਨੂੰ ਇਹ ਏਡਾ ਵੱਡਾ ਦੁੱਖ ਕਿਉਂ ਆਇਆ, ਮੈਂ ਅਚਾਨਕ ਘੋੜੇ ਤੋਂ ਕਿਉਂ ਡਿੱਗਾ ਹਾਂ।
ਅਵਸਰ ਲਿਓ ਦੁਸ਼ਟ ਨੇ ਭਾਖਿਓ ਹਜ਼ਰਤ ਕਰਮੇ ਉਚਿਤ ਨਾ ਬਾਤ।
ਉਸ ਵਕਤ ਇਹਨੂੰ ਮੌਕਾ ਮਿਲ ਗਿਆ ਗੱਲ ਕਰਨ ਦਾ, ਚੰਦੂ ਬੋਲਿਆ ਕਪਟ ਕਰਦਾ ਹੋਇਆ, ਘਾਤ ਕਰਦਾ ਹੋਇਆ, ਕਹਿੰਦਾ ਬਾਦਸ਼ਾਹ ਸਲਾਮਤ ਕੀ ਕਹਾਂ, ਗੱਲ ਕਹਿੰਦਿਆਂ ਵੀ ਮੈਨੂੰ ਸ਼ਰਮ ਆਉਂਦੀ।
ਕਹੋ ਕਾ ਨਿਸ਼ਕਰ ਲਾਗੇ ਗਈ ਕਿਤਾਬ ਪਈ ਸੁਧ ਪ੍ਰਾਪਤ।
ਕਹਿਣ ਲੱਗਾ ਕੀ ਕਹਾਂ, ਅੱਜ ਰਾਤ ਦੀ ਗੱਲ ਹੈ, ਚੋਰ ਪੈ ਗਏ ਸੀ ਮੇਰੇ ਤੰਬੂ ਵਿਚ ਤੇ ਉਹਨਾਂ ਚੋਰਾਂ ਨੇ ਆ ਕੇ ਤੰਬੂ ਪਾੜ ਕੇ ਜਿਹੜੀਆਂ ਅੰਦਰ ਕੀਮਤੀ ਚੀਜ਼ਾਂ ਪਈਆਂ ਸੀ, ਤੇਰੀ ਜਨਮ ਪੱਤਰੀ ਵੀ ਉਹਦੇ ਵਿਚ ਪਈ ਸੀ, ਉਹ ਸਾਰਾ ਕੁਝ ਚੋਰ ਚੋਰੀ ਕਰਕੇ ਲੈ ਗਏ ਨੇ।
ਅਪਰ ਦਰਬ ਸਾਮਗਰੀ ਕੇਤਕ ਪਾ ਨੁਕਸਾਨ ਅੱਜ ਕੀ ਰਾਤ।
ਬਹੁਤ ਸਾਰਾ ਸਮਾਨ ਪਿਆ ਸੀ, ਪੈਸੇ ਰੁਪਈਏ ਪਏ ਸਨ, ਉਹ ਚੋਰ ਚੁੱਕ ਕੇ ਲੈ ਗਏ ਨੇ। ਜਿਹੜੀ ਆ ਰਾਤ ਲੰਘ ਕੇ ਗਈ ਹੈ ਬਾਦਸ਼ਾਹ ਸਲਾਮਤ, ਬੜਾ ਵੱਡਾ ਨੁਕਸਾਨ ਹੋਇਆ, ਚੋਰਾਂ ਨੇ ਆ ਕੇ ਚੋਰੀ ਕਰਕੇ ਸਾਰਾ ਸਮਾਨ ਲਿਜਾਣਾ ਕੀਤਾ ਹੈ।
ਬਹੁਤ ਚੋਰ ਇਸ ਦੇਸ਼ ਪਏ ਅਬ ਕਿਸ ਕੋ ਗਏ ਨਾ ਜਾਣੇ ਜਾਤ।
ਦੇਸ਼ ਵਿਚ ਜਿੱਥੇ ਆਪਾਂ ਹੁਣ ਆ ਮਾਝੇ ਦਾ ਇਲਾਕਾ, ਇੱਥੇ ਚੋਰ ਹੀ ਬੜੇ ਹੋ ਗਏ ਨੇ ਤੇ ਉਹ ਚੋਰ ਸਮਾਨ ਚੋਰੀ ਕਰਕੇ ਰਾਤ ਨੂੰ ਲੈ ਗਏ ਨੇ, ਪਤਾ ਨੀ ਕਿੱਧਰ ਨੂੰ ਚਲੇ ਗਏ ਨੇ, ਪਤਾ ਨੀ ਲੱਗ ਸਕਿਆ।
ਸੁਣ ਹਜ਼ਰਤ ਮਤ ਬਿਸਮਤ ਅੱਛਾ ਮੋਈ ਰਾਜ ਕਿਤ ਚੋਰ ਬਸੰਤ।
ਬਾਦਸ਼ਾਹ ਬੜਾ ਹੈਰਾਨ ਹੋਇਆ, ਕਹਿੰਦਾ ਮੇਰੇ ਰਾਜ ਦੇ ਵਿਚ ਵੀ ਚੋਰ ਨੇ, ਮੇਰਾ ਰਾਜ ਹੋਵੇ ਤੇ ਮੇਰੇ ਰਾਜ ਦੇ ਵਿਚ ਚੋਰਾਂ ਦਾ ਕਿੱਥੇ ਵਾਸਾ ਹੋ ਸਕਦਾ ਹੈ।
ਤਰਾਸ ਨਾ ਮਾਨੈ ਮੇਰੋ ਚਿੱਤ ਮੈਂ ਮਮ ਡੇਰੇ ਕੋ ਆਏ ਲਗੰਤ।
ਲੋਕਾਂ ਨੂੰ ਇਨ੍ਹਾਂ ਚੋਰਾਂ ਨੂੰ ਮੇਰਾ ਡਰ ਨਹੀਂ ਰਿਹਾ, ਜਿਨ੍ਹਾਂ ਨੇ ਆਮ ਬੰਦਿਆਂ ਦੇ ਘਰਾਂ ਚ ਚੋਰੀਆਂ ਕਰਨੀਆਂ ਉਨ੍ਹਾਂ ਨੂੰ ਇਹ ਡਰ ਨਹੀਂ ਰਿਹਾ ਕਿ ਉਨ੍ਹਾਂ ਨੇ ਮੇਰੇ ਵਰਗੇ ਬਾਦਸ਼ਾਹ ਦੇ ਡੇਰੇ ਤੇ ਆ ਕੇ ਚੋਰੀ ਕੀਤੀ, ਮੇਰੇ ਖਜ਼ਾਨੇ ਤੇ ਆ ਕੇ ਚੋਰੀ ਕੀਤੀ। ਕਹਿੰਦਾ ਇੰਨੇ ਨਡਰ ਹੋ ਸਕਦੇ ਨੇ ਚੋਰ?
ਲਾਪੁਰ ਕੋ ਸੂਬਾ ਨੈ ਤਰਾਸਤ ਨਰ ਖੋਟਨ ਕੋ ਨਹੀਂ ਗੰਤ।
ਲੱਗਦਾ ਜਿਹੜਾ ਇੱਥੇ ਨੇੜੇ ਲਾਹੌਰ ਦਾ ਸੂਬਾ ਉਹਦਾ ਹੁਕਮ ਨਹੀਂ ਚੱਲਦਾ, ਉਹਦਾ ਲੋਕ ਡਰ ਨਹੀਂ ਮੰਨਦੇ, ਜਿਹੜਾ ਇਹੋ ਜਿਹੇ ਖੋਟੇ ਬੰਦਿਆਂ ਨੂੰ ਫੜ ਕੇ ਸਜ਼ਾ ਨਹੀਂ ਦਿੰਦਾ।
ਜਿਉ ਕਿਉ ਕਰ ਤਸਕਰ ਕੋ ਸਾਬਤ ਗਹਿ ਕਰ ਦਿਓ ਸਜਾਏ ਅਤਿਅੰਤ।
ਦੀਵਾਨ ਜੀ ਜਿਵੇਂ ਕਿਵੇਂ ਕਰਕੇ ਚੋਰਾਂ ਨੂੰ ਫੜੋ, ਜਿਨ੍ਹਾਂ ਨੇ ਕੰਮ ਕੀਤਾ ਉਨ੍ਹਾਂ ਨੂੰ ਫੜ ਕੇ ਚੰਗੀ ਤਰ੍ਹਾਂ ਉਨ੍ਹਾਂ ਨੂੰ ਘੋਰ ਸਜ਼ਾ ਦਿਓ।
ਹੱਥ ਬੰਦ ਚੰਦੂ ਕੈ ਨਿੰਦਕ ਇਕ ਅਰਜਨ ਖਤਰੀ ਲਖਿਅੰਤ।
ਉਸ ਵਕਤ ਫਿਰ ਇਹਨੇ ਹੱਥ ਜੋੜੇ ਤੇ ਸਮਾਂ ਮਿਲ ਗਿਆ ਨਾ ਗੱਲ ਕਰਨ ਦਾ, ਕੋਈ ਚੋਰ ਨਹੀਂ ਸੀ ਪਿਆ, ਨਾ ਕੋਈ ਚੋਰੀ ਆ ਕੇ ਕਿਸੇ ਕੀਤੀ, ਝੂਠੀ ਗੱਲ ਹੀ ਬਣਾ ਰਿਹਾ ਸੀ ਚੰਦੂ, ਤੇ ਇਹਨੂੰ ਸਮਾਂ ਮਿਲਿਆ। ਕਹਿਣ ਲੱਗਾ ਜੀ ਇਸੇ ਇਲਾਕੇ ਵਿਚ ਇਕ ਖੱਤਰੀ ਹੈ, ਉਹਦਾ ਨਾਂ ਗੁਰੂ ਅਰਜਨ ਹੈ।
ਕਹਿ ਸੋ ਨਾਨਕ ਗਾਦੀ ਪਰ ਮੈਂ ਨੇ ਕਿਸੂ ਤੇ ਚਿਤ ਡਰ ਪੰਤ।
ਕਹਿੰਦਾ ਮੈਂ ਗੁਰੂ ਨਾਨਕ ਦੀ ਗੱਦੀ ਤੇ ਬੈਠਾ, ਉਹ ਕਿਸੇ ਦਾ ਡਰ ਨਹੀਂ ਮੰਨਦਾ, ਕਿਸੇ ਦਾ ਭੈ ਨਹੀਂ ਮੰਨਦਾ।
ਸੋ ਰਾਖਤ ਹੈ ਤਸਰ ਕੋ ਤਿਗ ਜੇ ਕਹਤੇ ਤਨ ਕੋ ਚੁਰਵੰਤ।
ਉਹ ਆਪਣੇ ਕੋਲ ਚੋਰਾਂ ਨੂੰ ਰੱਖਦਾ, ਉਹਨੇ ਆਪਣੇ ਕੋਲ ਚੋਰ ਰੱਖੇ ਹੋਏ ਨੇ, ਤੇ ਜਿੱਥੇ ਕਿੱਥੇ ਉਹਨੂੰ ਧਨ ਪਤਾ ਲੱਗਦਾ ਉੱਥੇ ਚੋਰ ਭੇਜ ਕੇ ਚੋਰੀ ਕਰਵਾਉਂਦਾ।
ਤੁਮ ਤੇ ਤਨਕ ਤਰਾਸ ਮੈਂ ਪਾਇਓ ਡੇਰੇ ਮੈਂ ਤੇ ਵਕਤ ਕਢੰਤ।
ਤੁਹਾਡੇ ਤੋਂ ਵੀ ਕੋਈ ਡਰ ਨਹੀਂ ਮੰਨਿਆ ਤੇ ਤੁਹਾਡੇ ਡੇਰੇ ਵਿਚੋਂ ਆ ਕੇ ਚੋਰੀ ਕਰਵਾਈ, ਤੁਹਾਡੇ ਡੇਰੇ ਵਿਚੋਂ ਵਸਤੂਆਂ ਕਢਵਾ ਲਈਆਂ ਨੇ।
ਰਾਮਦਾਸਪੁਰ ਮੈਦ ਵਸਾਇਓ ਗੁਰੂ ਕਹਾਏ ਬਣਿਓ ਧਨਵੰਤ।
ਉਹਨਾਂ ਨੇ ਗੁਰੂ ਰਾਮਦਾਸ ਦੇ ਨਾਂ ਤੇ ਨਗਰ ਵਸਾਇਆ, ਬੜਾ ਵੱਡਾ ਨਗਰ ਵਸਾਇਆ, ਉਹ ਗੁਰੂ ਬਣ ਗਏ ਨੇ ਤੇ ਗੁਰੂ ਬਣ ਕੇ ਬੜੇ ਧਨਵਾਨ ਹੋਏ ਫਿਰਦੇ ਨੇ।
ਵੱਡੇ ਪ੍ਰਾਂਤ ਕੋ ਵੈਰ ਨਿਕਾਸੀਓ ਬਲ ਚਲ ਭਾਂਤੇ ਅਨੇਕ ਕਰੰਤ।
ਉਹਨਾਂ ਨੇ ਆਪਣੇ ਵੱਡੇ ਭਰਾ ਨੂੰ ਵੀ ਨਗਰ ਚੋਂ ਬਾਹਰ ਕੱਢ ਦਿੱਤਾ ਹੈ, ਰਿਸ਼ੀ ਚੰਦ ਨੂੰ ਵੱਲ ਛਲ ਕਰਕੇ ਸਾਰਾ ਕੁਝ ਆਪ ਹੀ ਹੜੱਪ ਲਿਆ, ਆਪਣੇ ਭਰਾਵਾਂ ਨੂੰ ਕੁਝ ਨਹੀਂ ਦਿੱਤਾ।
ਦੇਸ਼ ਵਿਦੇਸ਼ ਤਸਕਰ ਭੇਜਤ ਨੀਕੀ ਵਸਤੂ ਨਾ ਕਿਤੇ ਛੁਟੰਤ।
ਦੇਸ਼ਾਂ ਵਿਦੇਸ਼ਾਂ ਵਿਚ ਚੋਰਾਂ ਨੂੰ ਭੇਜਦੇ ਨੇ ਤੇ ਆਪਣੇ ਚੋਰਾਂ ਨੂੰ ਭੇਜ ਕੇ ਜਿੱਥੇ ਕੋਈ ਚੰਗੀ ਵਸਤੂ ਹੁੰਦੀ ਉਥੋਂ ਚੋਰੀ ਕਰਵਾ ਕੇ ਆਪਣੇ ਕੋਲ ਮੰਗਾ ਲੈਂਦੇ ਨੇ।
ਲੀਤ ਮੰਗਾਏ ਸਮੀਪ ਆਪਣੇ ਬੈਠ ਨਰਨ ਮੈਂ ਬਚ ਗਰਬੰਤ।
ਇਹਨਾਂ ਬੜੀਆਂ ਬੜੀਆਂ ਕੀਮਤੀ ਵਸਤੂਆਂ ਚੁਰਵਾ ਕੇ ਆਪਣੇ ਕੋਲ ਮੰਗਾ ਕੇ ਆਪਣੇ ਕੋਲ ਬੈਠੇ ਬੰਦਿਆਂ ਨੂੰ ਵੇਖ ਕੇ ਬੜੇ ਹੰਕਾਰ ਵਿਚ ਆਉਂਦੇ ਨੇ।
ਸੁਣ ਤਿਸ਼ਾ ਬਿਸਮਿਓ ਪਾਤੂ ਚਨ ਗੁਰ ਕਰ ਕੀ ਬਾਤਨ ਚਿਤਵੰਤ।
ਬਾਦਸ਼ਾਹ ਬੜਾ ਹੈਰਾਨ ਹੋਇਆ ਗੁਰੂ ਅਰਜਨ ਸਾਹਿਬ ਜੀ ਬਾਰੇ ਤੇ ਗੁਰੂ ਘਰ ਦੀਆਂ ਗੱਲਾਂ ਨੂੰ ਆਪਣੇ ਚਿੱਤ ਵਿਚ ਚਿਤਵਦਾ ਬੋਲਿਆ।
ਉਚਰਤ ਭਇਓ ਅਨਚਿਤ ਨਾ ਪਾਖੋ ਕਿਤ ਗੁਰ ਪਦ ਕਿਤ ਚੋਰ ਲਖੰਤ।
ਬਾਦਸ਼ਾਹ ਬੋਲਿਆ ਕਹਿੰਦਾ ਅਨੁਚਿਤ ਗੱਲ ਨਾ ਕਹਿ ਚੰਦੂ, ਏਦਾਂ ਦੀਆਂ ਗੱਲਾਂ ਨਾ ਕਰ, ਕਿੱਥੇ ਉਹ ਗੁਰੂ ਤੇ ਕਿੱਥੇ ਉਹ ਚੋਰਾਂ ਨੂੰ ਆਪਣੇ ਕੋਲ ਰੱਖਣ, ਇਹ ਕਿਵੇਂ ਹੋ ਸਕਦਾ ਹੈ?
ਪੀਰਨ ਪੀਰ ਮਹਾਗੁਰੂ ਨਾਨਕ ਜਿਸ ਕੀ ਬਖਸ਼ ਜਗ ਬਰ ਸੰਤ।
ਪੀਰਾਂ ਦੇ ਪੀਰ ਹੋਏ ਨੇ ਗੁਰੂ ਨਾਨਕ ਸਾਹਿਬ, ਜਿਨ੍ਹਾਂ ਦੀਆਂ ਬਖਸ਼ਿਸ਼ਾਂ ਕਰਕੇ ਸਾਰਾ ਜਗ ਬਰਸਾਇਆ ਗਿਆ ਹੈ।
ਬਾਬਰ ਬਡੋ ਹਮਾਰੋ ਜਿਸਕੋ ਸਲਤਨ ਦੀਨ ਤੁਰੰਤ।
ਸਾਡਾ ਵਡੇਰਾ ਹੋਇਆ ਬਾਬਰ ਬਾਦਸ਼ਾਹ, ਉਹਨੂੰ ਜਿਹੜੀ ਸਲਤਨਤ ਮਿਲੀ ਹੈ, ਹਿੰਦੁਸਤਾਨ ਦੀ ਬਾਦਸ਼ਾਹੀ ਮਿਲੀ ਹੈ, ਉਹ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ।
ਹਿੰਦੂ ਤੁਰਕਨ ਇਕ ਸਮਜਾਨਤ ਸ਼ਰਧਾਲੂ ਨਰ ਕੀਏ ਨਿਹਾਲ।
ਮੁਸਲਮਾਨਾਂ ਨੂੰ ਇਕੋ ਸਮ ਵੇਖਣ ਵਾਲੇ ਨੇ, ਹਜ਼ਾਰਾਂ ਸ਼ਰਧਾਲੂਆਂ ਨੂੰ ਉਨ੍ਹਾਂ ਨੇ ਨਿਹਾਲ ਕੀਤਾ।
ਇਸ ਗਾਦੀ ਪਰ ਬੈਠ ਗੁਰੂ ਪਾ ਪੁਨਕੀ ਮਿਲੀ ਚੋਰੀ ਕੋ ਮਾਲ।
ਗੱਦੀ ਤੇ ਬੈਠੇ ਨੇ ਗੁਰੂ ਅਰਜਨ ਸਾਹਿਬ, ਉਹ ਕਿਵੇਂ ਚੋਰੀ ਦਾ ਸਮਾਨ ਲੈ ਸਕਦੇ ਨੇ? ਚੋਰੀ ਦਾ ਸਾਜੋ ਸਮਾਨ ਕਿਵੇਂ ਚੋਰਾਂ ਕੋਲੋਂ ਲੈ ਸਕਦੇ ਨੇ?
ਅਸ ਖੋਟੀ ਮਤ ਕੋ ਪਰ ਹਰੀਏ ਕੈਸੀ ਚੋਰ ਕੇ ਨਿਜ ਨਾਲ।
ਇਹ ਜਿਹੜੀ ਖੋਟੀ ਮਤ ਦੀਵਾਨ ਚੰਦੂ ਜੀ ਤੁਸੀਂ ਤਿਆਗੋ, ਕਿਉਂਕਿ ਗੁਰੂ ਅਰਜਨ ਸਾਹਿਬ ਆਪਣੇ ਕੋਲ ਚੋਰਾਂ ਨੂੰ ਨਹੀਂ ਰੱਖ ਸਕਦੇ, ਉਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ।
ਜਗਤ ਵਿਖੇ ਜਿਨ ਕੋ ਜਗ ਕਈਅਤ ਤਿਨ ਕੋ ਕਮੀ ਨ ਦਰਬ ਵਿਸਾਲ।
ਜਗਤ ਵਿਚ ਉਨ੍ਹਾਂ ਦਾ ਸੁਜਾਸਾ, ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਉਨ੍ਹਾਂ ਨੂੰ ਭਲਾ ਕੀ ਲੋੜ ਪਈ ਆ ਚੋਰੀਆਂ ਕਰਵਾਉਣ ਦੀ?
ਸੁਨ ਚੰਦੂ ਨੇ ਪੁਨੋ ਲਟਾਈ ਜਿਮ ਤੁਮ ਕੋ ਇਸ ਬਾਤ।
ਇਹਨਾਂ ਬਾਦਸ਼ਾਹ ਦੀ ਗੱਲ ਚੰਦੂ ਨੇ ਉਸੇ ਤਰ੍ਹਾਂ ਉਲਟਾ ਦਿੱਤੀ ਗੱਲ, ਤੇ ਬੋਲਿਆ ਕਹਿਣ ਲੱਗਾ ਬਾਦਸ਼ਾਹ ਸਲਾਮਤ, ਜਿਵੇਂ ਤੁਸੀਂ ਕਹਿੰਦੇ ਹੋ ਗੱਲ ਇਸੇ ਤਰ੍ਹਾਂ ਹੀ ਹੈ।
ਇਸ ਬਿਨ ਪ੍ਰਥਮ ਗੁਰੂ ਜੋ ਹੋਵੇ ਤਿਲ ਕੋ ਜਸ ਜਗ ਮੈਂ ਅਵਦਾਤ।
ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਜਿਹੜੇ ਗੁਰੂ ਸੀ ਉਹ ਵਾਕਈ ਬੜੇ ਚੰਗੇ ਬੰਦੇ ਸੀ, ਵਾਕਈ ਬਹੁਤ ਚੰਗੇ ਸਨ, ਭਲੇ ਸਨ, ਉਨ੍ਹਾਂ ਦਾ ਸੁਜਸ ਸਾਰੇ ਜਗਤ ਵਿਚ ਬੜਾ ਵਿਦਤ ਤੇ ਪ੍ਰਗਟ ਸੀ।
ਇਹ ਬੜ ਕ੍ਰੋਧੀ ਲੋਭੀ ਚੰਚਲ ਨਗਰ ਨਿਵਾਸ ਦੀਨ ਬੜ ਭਰਾਤ।
ਆਹ ਜਿਹੜੇ ਨੇ ਨਾ ਗੁਰੂ ਅਰਜਨ ਸਾਹਿਬ, ਇਹ ਬੜੇ ਵੱਡੇ ਕ੍ਰੋਧੀ ਨੇ, ਲੋਭੀ ਨੇ, ਇਨ੍ਹਾਂ ਨੇ ਆਪਣੇ ਵੱਡੇ ਭਰਾ ਨੂੰ ਵੀ ਆਪਣੇ ਨਗਰ ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੈ।
ਅਪਰ ਨਰਨ ਸੋ ਦੁਸ਼ ਕਰੰਤਾ ਦਰਦ ਨਾ ਰਚਿਆ ਅਨਿਕ ਛਲ ਘਾਤ।
ਹੋਰ ਵੀ ਸਾਰਿਆਂ ਨਾਲ ਇਹ ਦੁਸ਼ ਕਰਦੇ ਨੇ, ਕਿਸੇ ਦਾ ਡਰ ਨਹੀਂ ਮੰਨਦੇ, ਛਲ ਘਾਤ ਹਰ ਵੇਲੇ ਕਰਦੇ ਰਹਿੰਦੇ ਨੇ।
ਸ਼ਾਹ ਕਹੋ ਕਿਸ ਅਕਬਰ ਮੇਰ ਹਰਪੀ ਗ੍ਰਾਮ ਕਿਤਕ ਤਿੰਨ ਪਾਤ।
ਬਾਦਸ਼ਾਹ ਬੋਲਿਆ ਕਹਿਣ ਲੱਗਾ ਮੇਰੇ ਪਿਤਾ ਨੇ ਕੁਝ ਪਿੰਡ ਇਨ੍ਹਾਂ ਨੂੰ ਦਿੱਤੇ ਸਨ ਭੇਟਾ ਵਜੋਂ, ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਕੁਝ ਪਿੰਡ ਦਿੱਤੇ ਸਨ।
ਲਾਪੁਰ ਮੈਂ ਚੱਲ ਆਏ ਸੁਧ ਲੈ ਖਰਚ ਮਿਸਾਲ ਜੇ ਭਇਓ ਆਵਾਸ।
ਲਾਹੌਰ ਜਾ ਕੇ ਖਬਰ ਲੈਂਦਾ ਹਾਂ, ਹੋ ਸਕਦਾ ਉਨ੍ਹਾਂ ਦਾ ਖਰਚਾ ਵੱਧ ਗਿਆ ਹੋਵੇ ਤੇ ਉਨ੍ਹਾਂ ਨੂੰ ਇਹ ਕੰਮ ਕਰਨਾ ਪੈ ਰਿਹਾ। ਪਹਿਲਾਂ ਮੇਰੇ ਪਿਤਾ ਨੇ ਇਨ੍ਹਾਂ ਨੂੰ ਪਿੰਡ ਦਿੱਤੇ ਨੇ, ਉੱਥੇ ਜਾ ਕੇ ਪਤਾ ਕਰਦਾ, ਹੋ ਸਕਦਾ ਇਨ੍ਹਾਂ ਦਾ ਕੋਈ ਖਰਚਾ ਵੱਧ ਗਿਆ ਹੋਵੇ।
ਅਪਰ ਕੁਛ ਦਰਬ ਤਿੰਨੋ ਟਿਗ ਚੋਰੀ ਬਰਜਹਿਨੀ ਕਨਤਾਤ।
ਜੇ ਉਨ੍ਹਾਂ ਨੂੰ ਲੋੜ ਹੋਵੇਗੀ ਹੋਰ ਪਿੰਡਾਂ ਦੀ ਤੇ ਮੈਂ ਹੋਰ ਪਿੰਡ ਦਵਾ ਦਿਆਂਗਾ, ਪਰ ਉਨ੍ਹਾਂ ਨੂੰ ਕਹਾਂਗਾ ਕਿ ਉਹ ਚੋਰੀ ਨਾ ਕਰਵਾਇਆ ਕਰਨ।
ਅਬ ਤੋ ਚਲੋ ਬਿਪਾਸਾ ਉਤਰੋ ਪਾਰ ਕਰੋ ਡੇਰਾ ਨਿਸਬਾਤ।
ਖੇਤੀ ਕਰੋ, ਦਰਿਆ ਪਾਰ ਕਰੋ ਤੇ ਚੱਲ ਕੇ ਡੇਰਾ ਕਰੋ।
ਡੋਏਰਾ ਚੜ ਨੋਕਾ ਪਰ ਛਾਓ ਚੜ ਪਰਿਓ ਪਾਰ ਸੁਖ ਸੰਗ।
ਕਿਸ਼ਤੀ ਤੇ ਸਵਾਰ ਹੋ ਕੇ ਬਾਦਸ਼ਾਹ ਇਹਨੇ ਦਰਿਆ ਪਾਰ ਕੀਤਾ ਤੇ ਪਾਰ ਉਤਰਿਆ, ਕਿਨਾਰੇ ਤੇ ਲੱਗਾ।
ਗੁਰ ਜਸ ਬੰਨਿਓ ਲਾਤ ਦੁੱਖ ਸਚਿਨ ਹੋਇਓ ਭੰਗ।
ਜਹਾਂਗੀਰ ਨੇ ਗੁਰੂ ਸਾਹਿਬ ਦਾ ਸੁਜਸ ਕੀਤਾ, ਇਸ ਕਰਕੇ ਜਿਹੜੀ ਇਹਦੀ ਲੱਤ ਦੀ ਦਰਦ ਸੀ ਗੁਰੂ ਕੀ ਉਪਮਾ ਕਰਦਿਆਂ ਉਸੇ ਵੇਲੇ ਦੂਰ ਹੋ ਗਈ। ਲੱਤ ਦੀ ਪੀੜ ਸੀ ਕਿਉਂਕਿ ਚੋਟ ਵੱਜੀ ਸੀ, ਜਦੋਂ ਸਤਿਗੁਰਾਂ ਦਾ ਇਹਨੇ ਸੁਜਸ ਕੀਤਾ ਤੇ ਉਹ ਦਰਦ ਵੀ ਦੂਰ ਹੋ ਗਈ। ਇਹਨੇ ਪਾਰ ਕੀਤਾ ਦਰਿਆ ਬਿਆਸ ਤੇ ਪਾਰ ਕਰਕੇ ਜਿਵੇਂ ਡੇਰਾ ਕੀਤਾ, ਉਸ ਤੋਂ ਅਗਲੇਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।